ਸਤਨਾਮ ਵਾਹਿਗੁਰੂ ਸਾਹਿਬ ਜੀਓ ਸਲੋਕ ਮਹੱਲਾ ਦੂਜਾ ਤਿਸ ਸਿਉਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾਂ ਕੀ ਨਾ ਫਿਰੈ ਸਾਹਿਬ ਸੋ ਪਰਵਾਣ ਇਸ ਸਿਉਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ ਚੀਰੀ ਜਾਂ ਕੀ ਨਾ ਫਿਰੈ ਸਾਹਿਬ ਸੋ ਪਰਵਾਣ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ ਜੋ ਤਿਸ ਪਾਵੈ ਨਾਨਕਾ ਸਾਈ ਭਲੀ ਕਾਰ ਜਿੰਨਾ ਚੀਰੀ ਚੱਲਣਾ ਹੱਥ ਤਿੰਨਾ ਕਿਛ ਨਾ ਹੈ ਸਾਹਿਬ ਕਾ ਫੁਰਮਾਨ ਹੋਏ ਉਠੀ ਕਰ ਲੈ ਪਾਹੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕਲਿਆ ਵਹਿ ਨਾਨਕਾ ਸਦੇ ਉਠੀ ਜਾਹੇ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਹੇ ਕਲਿਆ ਵਹਿ ਨਾਨਕਾ ਸਦੇ ਉਠੀ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸਵਾਰੀ ਸਤਸੰਗੀ ਜਨੋ, ਆਪ ਜੀ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਸਲੋਕ ਸਰਵਣ ਕੀਤਾ ਹੈ। ਇਸ ਸਲੋਕ ਵਿੱਚ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜਦੋਂ ਕੋਈ ਪਿਆਰ ਨਾਲ ਬੋਲਦਾ ਹੈ ਤਾਂ ਪਹਿਲਾਂ ਉਹ ਇਉਂ ਪ੍ਰਤੀਤ ਕਰਦਾ ਹੈ ਕਿ ਜੋ ਕਹਾਂਗਾ, ਮੂੰਹ ਤੋਂ ਬੋਲਾਂਗਾ, ਉਹ ਸੁਣੇਗਾ, ਮੇਰੇ ਬੋਲਣ ਨੂੰ ਸੁਣ ਰਿਹਾ ਹੈ। ਇਸ ਕਰਕੇ ਪਹਿਲੀ ਅਵਸਥਾ ਦੇ ਵਿੱਚ ਜਗਿਆਸੂ ਮੂੰਹੋਂ ਬੋਲ ਕੇ ਅਰਦਾਸ ਕਰਦਾ ਹੈ, ਮੂੰਹ ਤੋਂ ਬੋਲ ਕੇ ਆਪਣੀ ਵੇਦਨਾ ਦੱਸਦਾ ਹੈ, ਆਪਣੇ ਪਿਆਰ ਨੂੰ ਪ੍ਰਗਟ ਕਰਦਾ ਹੈ। ਪਰ ਜਦੋਂ ਲਗਾਤਾਰ ਕੋਈ ਬੋਲਦਾ ਜਾਏ, ਲਗਾਤਾਰ ਅਰਦਾਸ ਵਿੱਚ ਜੁੜਿਆ ਰਹੇ ਜਾਂ ਲਗਾਤਾਰ ਕੁਝ ਮੰਗਦਾ ਰਹੇ, ਸਹਿਜੇ ਸਹਿਜੇ ਉਹਦੀ ਨੇੜਤਾ ਅਕਾਲ ਪੁਰਖ ਦੇ ਚਰਨਾਂ ਦੇ ਨਾਲ ਬਣ ਜਾਂਦੀ ਹੈ, ਸਾਂਝ ਬਣਦੀ ਹੈ, ਸੰਬੰਧ ਜੁੜਦਾ ਹੈ, ਨੇੜਤਾ ਹੁੰਦੀ ਹੈ। ਪਹਿਲਾਂ ਸੋਚਿਆ ਕਿ ਬੋਲਾਂਗੇ ਤੇ ਸੁਣੇਗਾ, ਪਰ ਜਦੋਂ ਨੇੜੇ ਜਾ ਕੇ ਵੇਖਿਆ ਤੇ ਉੱਥੇ ਹੋਰ ਗੱਲ ਵੇਖੀ, ਉਹ ਕੀ ਸੀ ਕਿ ਅਕਾਲ ਪੁਰਖ ਜਿਹੜਾ ਹੈ ਉਹ ਬੋਲਣ ਤੱਕ ਸੀਮਤ ਨਹੀਂ। ਉਹਦਾ ਜਦੋਂ ਬੰਦੇ ਦੇ ਮਨ ਵਿੱਚ ਖਿਆਲ ਉੱਠਦਾ ਤੇ ਉਹ ਖਿਆਲ ਪਹਿਲਾਂ ਉਹਦੇ ਕੋਲੋਂ ਹੋ ਕੇ ਆਉਂਦਾ, ਜੋ ਅਸੀਂ ਸੋਚਦੇ ਹਾਂ, ਜੋ ਅੰਦਰ ਵਿਚਾਰਾਂ ਚੱਲਦੀਆਂ ਨੇ, ਜੋ ਅੰਦਰ ਭਾਵਨਾਵਾਂ ਚੱਲਦੀਆਂ ਨੇ, ਖਿਆਲ ਚੱਲਦੇ ਨੇ, ਅੰਦਰ ਦੀ ਸਾਰੀ ਘਟਨਾ ਉਹਦੇ ਕੋਲ ਮੂੰਹ ਤੇ ਸਾਡੀ ਜ਼ੁਬਾਨ ਤੇ ਰਸਨਾ ਤੇ ਬਾਅਦ ਵਿੱਚ ਆਉਂਦੀ ਹੈ, ਪਹਿਲਾਂ ਉਹਦੇ ਕੋਲ ਚਲੀ ਜਾਂਦੀ, ਉਹਨੂੰ ਪਤਾ ਲੱਗ ਜਾਂਦਾ ਇਸ ਆਦਮੀ ਨੇ ਕੀ ਕਹਿਣਾ। ਇੱਥੇ ਕਹਿਣ ਦਾ ਭਾਵ ਹੈ ਕਿ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਬੋਲਣ ਵਾਲੇ ਨੂੰ ਸੁਚੇਤ ਰਹਿਣਾ ਚਾਹੀਦਾ ਕਿ ਜਿਹਦੇ ਅੱਗੇ ਤੂੰ ਅਰਦਾਸ ਕਰ ਰਿਹਾ ਉਹਦੇ ਤੋਂ ਲੁਕਾਇਆ ਕੁਝ ਨਹੀਂ ਜਾ ਸਕਦਾ, ਉਹ ਤੇਰੇ ਅੰਦਰ ਦੀ ਹਰ ਇੱਕ ਘਟਨਾ ਨੂੰ ਜਾਣਦਾ। ਤੇ ਸਤਿਗੁਰੂ ਨੇ ਅੱਜ ਦਾ ਜੋ ਵਿਸ਼ਾ ਕਿਹਾ, ਕਹਿਣ ਲੱਗੇ ਇੱਕ ਤਾਂ ਅੰਤਰਜਾਮੀ ਹੈ, ਅੰਦਰ ਦੀ ਜਾਣਨ ਵਾਲਾ, ਇਸ ਗੱਲ ਨੂੰ ਜੇ ਇਹਨੂੰ ਪਹਿਲਾਂ ਅਸੀਂ ਚੰਗੀ ਤਰ੍ਹਾਂ ਅਭਿਆਸ ਵਿੱਚ ਲੈ ਆਂਦਾ ਕਿ ਮੈਂ ਜੋ ਜੋ ਸੋਚਣਾ ਉਹ ਗੁਰੂ ਨੂੰ ਪਹਿਲਾਂ ਹੀ ਪਤਾ ਹੈ, ਤੇ ਬੰਦੇ ਦੇ ਅੰਦਰੋਂ ਹੰਕਾਰ ਦੀ ਬੁੱਧੀ ਜਿਹੜੀ ਘਟਣੀ ਸ਼ੁਰੂ ਹੋ ਜਾਏ, ਅਰਦਾਸ ਦਾ ਰੂਪ ਬਦਲ ਜਾਏਗਾ, ਕਿਉਂਕਿ ਕੁਦਰਤੀ ਤੌਰ ਤੇ ਸਾਡੇ ਖਿਆਲਾਂ ਵਿੱਚ ਪਾਪ ਹੁੰਦਾ ਹੈ, ਰਸਨਾ ਤੇ ਪੁੰਨ ਹੁੰਦਾ ਹੈ ਕਈ ਵਾਰੀ, ਸਰੀਰਧਾਰੀ ਜਿਹੜਾ ਹੈ, ਕਿਉਂਕਿ ਸਰੀਰਧਾਰੀ ਦੇ ਵਿੱਚ ਇੱਕ ਮਨ ਹੈ, ਇੰਦਰੀਆਂ ਨਾਲ ਸੰਬੰਧਿਤ ਹੈ, ਤੇ ਖਿਆਲਾਂ ਦੇ ਵਿੱਚ ਤਾਂ ਕਿਤੇ ਨਾ ਕਿਤੇ ਪਾਪ ਜ਼ਰੂਰ ਹੁੰਦਾ ਹੈ। ਇੱਕ ਹੋਰ ਬੜਾ ਵੱਡਾ ਸਵਾਲ ਹੈ, ਹਜ਼ੂਰ ਨੇ ਵਾਰ ਵਾਰ ਕਿਹਾ ਆਪਣੇ ਖਿਆਲਾਂ ਨੂੰ ਸ਼ੁੱਧ ਕਰ, ਠੀਕ ਸੋਚਿਆ ਕਰ, ਇਹ ਵੀ ਇੱਕ ਵਿਗਿਆਨ ਹੈ। ਪਰ ਸਤਿਗੁਰੂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਮਨ ਦਾ ਤੇ ਕੰਮ ਹੈ, ਉਹਨੇ ਜੋ ਕੁਝ ਵੇਖਣਾ ਹੈ ਉਹਦੇ ਬਾਰੇ ਠੀਕ ਤੇ ਗਲਤ ਦੋਵੇਂ ਤਰ੍ਹਾਂ ਦੇ ਵਿਚਾਰ ਪੈਦਾ ਹੋਣਗੇ, ਇਹ ਨਹੀਂ ਵੀ ਠੀਕ ਹੀ ਹੋਣੇ ਨੇ, ਠੀਕ ਤੇ ਗਲਤ ਦੋਵੇਂ ਤਰ੍ਹਾਂ ਦੇ ਵਿਚਾਰ ਉਹਦੇ ਵਿੱਚ ਪੈਦਾ ਹੋਣਗੇ। ਉਹਨੂੰ ਅਸੀਂ ਇਉਂ ਕਵੀਏ ਕਿ ਜਿਵੇਂ ਕੋਈ ਅਸੀਂ ਕਾਗਜ਼ ਤਿਆਰ ਕਰਨਾ ਤੇ ਅਸੀਂ ਪਹਿਲਾਂ ਕਹਿੰਦੇ ਇਹਨੂੰ ਰਫ ਤਿਆਰ ਕਰੋ, ਇਹਨੂੰ ਇੱਕ ਵਾਰੀ ਰਫ ਲਿਖ ਲਈਏ, ਤੇ ਲਿਖਣ ਤੋਂ ਬਾਅਦ ਇਹ ਪ੍ਰਵਾਨ ਹੈ ਕਿ ਨਹੀਂ ਉਹ ਪੜ੍ਹਨ ਤੋਂ ਬਾਅਦ ਸਿਲੈਕਟ ਕੀਤਾ ਜਾਂਦਾ, ਨਿਰਧਾਰਿਤ ਕਰ ਲਿਆ ਜਾਂਦਾ, ਤੇ ਫਿਰ ਉਹਦੇ ਥੱਲੇ ਸਾਈਨ ਹੁੰਦੇ ਨੇ ਵੀ ਇਹ ਠੀਕ ਹੈ ਅਸੀਂ ਲਿਖਿਆ। ਪਹਿਲਾਂ ਜਿਹੜਾ ਉਹ ਰਫ ਹੈ, ਜਦੋਂ ਸਾਡੇ ਮਨ ਵਿੱਚ ਅਸੀਂ ਕੁਝ ਵੇਖਦੇ ਹਾਂ ਨਾ, ਤੇ ਜਿਹੜੇ ਖਿਆਲ ਪੈਦਾ ਹੁੰਦੇ ਨੇ, ਧਿਆਨ ਦਿਓ, ਜੋ ਕੁਝ ਵੇਖਿਆ ਸਾਹਮਣੇ ਖਿਆਲ ਤੇ ਆਉਣਗੇ, ਉਹ ਰਫ ਹੈ, ਉਹ ਪ੍ਰਵਾਨ ਨਹੀਂ, ਉਹ ਅੱਗੇ ਨਹੀਂ ਗਿਆ। ਅੱਗੇ ਉਦੋਂ ਜਾਣਾ ਜਦੋਂ ਬੰਦੇ ਦੇ ਮਨ ਨੇ ਉਹਨੂੰ ਮੰਨ ਲਿਆ ਕਿ ਜੋ ਕੁਝ ਮੈਂ ਵੇਖਿਆ ਇਹ ਬਿਲਕੁਲ ਠੀਕ ਹੈ, ਜੋ ਕੁਝ ਮੇਰੇ ਮਨ ਨੇ ਸੋਚਿਆ ਬਿਲਕੁਲ ਠੀਕ। ਜੇ ਉਸ ਸੋਚ ਨਾਲੋਂ ਬੰਦੇ ਨੂੰ ਵੱਖਰੇ ਰਹਿਣ ਦੀ ਇੱਕ ਜੁਗਤ ਤੇ ਤਰੀਕਾ ਹੱਥ ਵਿੱਚ ਆ ਜਾਏ, ਫਿਰ ਸਾਰਾ ਦਿਨ ਜਿਹੜੀਆਂ ਸੋਚਾਂ ਉੱਠਦੀਆਂ ਨੇ ਉਹਨਾਂ ਨਾਲ ਬੰਦੇ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨਾਂ ਤੋਂ ਛੁੱਟ ਜਾਂਦਾ ਹੈ। ਇਹ ਇੱਕ ਅਭਿਆਸ ਹੈ ਕਿ ਆਪਣੇ ਮਨ ਵਿੱਚ ਉੱਠਦੇ ਖਿਆਲਾਂ ਨੂੰ ਆਪ ਵੇਖਣਾ ਕਿਵੇਂ ਦੇ ਉੱਠ ਰਿਹਾ ਹੈ, ਬੜਾ ਔਖਾ, ਆਪਣੇ ਚਿਹਰੇ ਨੂੰ ਆਪ ਵੇਖਣ ਜਿੰਨਾ ਔਖਾ ਹੈ, ਆਪਣੇ ਪੈਰਾਂ ਨੂੰ ਆਪ ਚੁੱਕਣ ਜਿੰਨਾ ਔਖਾ ਹੈ ਕੰਮ, ਪਰ ਇਹਦੇ ਤੋਂ ਬਿਨਾਂ ਸਰਦਾ ਨਹੀਂ। ਆਵਾਜ਼ ਠੀਕ ਕਰਾ ਦਿਓ, ਠੀਕ ਨਹੀਂ, ਆਵਾਜ਼ ਘੁੰਮਦੀ ਹੈ। ਇਸ ਤਰ੍ਹਾਂ ਸਤਿਗੁਰੂ ਨੇ ਬਚਨ ਕੀਤਾ ਕਿ ਅੰਤਰਜਾਮੀ ਹੈ, ਜੋ ਕੁਝ ਤੇਰੇ ਅੰਦਰ ਉੱਠਦਾ ਹੈ ਉਹ ਸਾਰੇ ਖਿਆਲ ਤੇਰੇ ਰੱਬ ਕੋਲ ਚਲੇ ਜਾਂਦੇ ਨੇ। ਜਦੋਂ ਇਹ ਭਾਵਨਾ ਅੰਦਰ ਬਣ ਜਾਏਗੀ, ਸਿੱਖ ਕਦੀ ਗੁਰੂ ਅੱਗੇ ਝੂਠ ਨਹੀਂ ਬੋਲ ਸਕੇਗਾ। ਇਹ ਨਹੀਂ ਕਿ ਪਾਪ ਛੱਡ ਦੇਗਾ, ਧਿਆਨ ਦਿਓ, ਪਾਪ ਤਾਂ ਇੰਨੀ ਛੇਤੀ ਛੁੱਟਦੇ ਹੀ ਨਹੀਂ, ਪਾਪ ਤਾਂ ਬੰਦੇ ਦੇ ਅੰਦਰੋਂ ਉਦਨ ਖਤਮ ਹੁੰਦੇ ਨੇ ਜਿੱਦਣ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ, ਉਹਦੇ ਤੋਂ ਪਹਿਲਾਂ ਨਹੀਂ। ਉਹਦੇ ਤੋਂ ਪਹਿਲਾਂ ਅੰਦਰ ਕੋਈ ਨਾ ਕੋਈ ਐਬ ਜਿਹੜਾ ਹੈ, ਵਿਕਾਰ ਹੈ, ਬਾਹਰੋਂ ਸਥੂਲ ਨਹੀਂ ਹੁੰਦਾ, ਸੂਖਸ਼ਮ ਤੌਰ ਤੇ ਮਨ ਦੇ ਵਿੱਚ ਉਹ ਰਹੀ ਜਾਂਦਾ ਹੈ। ਪਰ ਸਤਿਗੁਰੂ ਨੇ ਇੱਕ ਤਰੀਕਾ ਦੱਸਿਆ, ਔਰ ਗੁਰੂ ਸਾਹਿਬ ਜਿੱਥੇ ਗਏ ਉਹਨਾਂ ਦਾ ਇੱਕ ਤਰੀਕਾ ਬਹੁਤ ਵਧੀਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਵੀ ਇਸ ਜੁਗਤ ਨੂੰ ਵਰਤਿਆ। ਉਹ ਕਹਿੰਦੇ ਨੇ ਪਹਿਲੇ ਦਿਨ ਮੈਂ ਤੈਨੂੰ ਨਹੀਂ ਕਹਿੰਦਾ ਤੂੰ ਪਾਪ ਛੱਡ, ਪਰ ਤੂੰ ਨਾਮ ਨਾਲ ਜੁੜ ਪਹਿਲਾਂ। ਪਾਪ ਤੂੰ ਛੱਡਣਾ ਤੇਰੀ ਮਰਜ਼ੀ, ਜੇ ਨਹੀਂ ਅਜੇ ਛੁੱਟਦਾ ਉਹ ਵੀ ਤੇਰੀ ਮਰਜ਼ੀ ਹੈ, ਪਰ ਤੂੰ ਪਹਿਲਾਂ ਸਿਮਰਨ ਨਾਲ ਜੁੜ, ਬਾਣੀ ਨਾਲ ਜੁੜ ਤੇ ਨਾਮ ਨਾਲ ਜੁੜ। ਜਿਵੇਂ ਮੈਂ ਪਹਿਲਾਂ ਵੀ ਇੱਕ ਦਿਨ ਬੇਨਤੀ ਕੀਤੀ ਸੀ, ਇੱਕ ਸ਼ਖਸ ਜਿਹੜਾ ਚੋਰੀ ਕਰਦਾ ਸੀ ਉਹਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕਰ ਦਿੱਤੀ। ਜਦੋਂ ਗੁਰੂ ਸਾਹਿਬ ਨੇ ਇਹ ਗੱਲ ਕਹੀ ਨਾ ਕਿ ਰੱਬ ਦੇ ਘਰ ਵਿੱਚ ਚੋਰ ਵੀ ਪ੍ਰਵਾਨ ਹੋ ਸਕਦਾ, ਝੂਠ ਬੋਲਣ ਵਾਲਾ ਵੀ ਹੋ ਸਕਦਾ ਜੇ ਉਹ ਅੰਦਰੋਂ ਤੁਰ ਪਵੇ ਤੇ ਨੀਯਤ ਧਾਰਨ ਕਰਕੇ। ਚੋਰ ਸੀ ਬੜਾ ਵੱਡਾ, ਇਹਨੇ ਕਹਿ ਦਿੱਤਾ ਸਤਿਗੁਰੂ ਮੈਂ ਇੱਕ ਬੜਾ ਵੱਡਾ ਮੰਨਿਆ ਪਰ ਮੰਨਿਆ ਚੋਰ ਹਾਂ, ਮੇਰਾ ਉਧਾਰ ਹੋ ਸਕਦਾ? ਹਜ਼ੂਰ ਨੇ ਕਿਹਾ ਹੋ ਸਕਦਾ ਹੈ, ਤੇਰਾ ਵੀ ਉਧਾਰ ਹੋ ਸਕਦਾ। ਤਾਂ ਬੜਾ ਚਿੰਤਿਤ ਹੋ ਗਿਆ, ਕਹਿਣ ਲੱਗਾ ਨਹੀਂ ਸਾਡਾ ਚੋਰਾਂ ਦਾ ਉਧਾਰ ਕਿੱਥੋਂ ਹੋਣਾ, ਨਾ ਅਸੀਂ ਚੋਰੀ ਛੱਡੀਏ ਨਾ ਸਾਡਾ ਉਧਾਰ ਹੋਵੇ। ਗੁਰੂ ਸਾਹਿਬ ਨੇ ਉਹਦੀ ਨਬਜ਼ ਫੜ ਲਈ ਵੀ ਇਹਨੂੰ ਰੋਗ ਕਿਹੜਾ। ਰੋਗ ਉਹਨੂੰ ਇਹ ਸੀ ਵੀ ਚੋਰੀ ਨਹੀਂ ਛੱਡ ਸਕਦਾ। ਸਤਿਗੁਰੂ ਨੇ ਦੋ ਬਚਨ ਕੀਤੇ, ਕਹਿਣ ਲੱਗੇ ਇੱਕ ਤੇ ਸੰਗਤ ਕਰਿਆ ਕਰ। ਸਭ ਤੋਂ ਪਹਿਲਾਂ ਮੂਲ ਜਿਹੜਾ ਸਰੋਤ ਹੈ ਸਿੱਖੀ ਦਾ ਉਹ ਹੈ ਗੁਰੂ ਕੀ ਸੰਗਤ ਕਰਨੀ, ਸਭ ਤੋਂ ਪਹਿਲਾ ਤਰੀਕਾ। ਜਿੱਥੇ ਆਪ ਜੀ ਬੈਠੇ ਹੋ ਇੱਥੇ ਅਣ ਦਿਸ ਦੇ ਤੌਰ ਤੇ ਬੜਾ ਕੁਝ ਬੰਦੇ ਦੇ ਜੀਵਨ ਦਾ ਹੱਲ ਹੋ ਜਾਂਦਾ। ਦਿਸਦਾ ਨਹੀਂ, ਨਾ ਕਿਹਾ ਜਾਂਦਾ ਨਾ ਪਤਾ ਲੱਗਦਾ, ਗੁਰੂ ਦੀ ਗੋਦ ਹੈ ਨਾ, ਗੁਰੂ ਦੀ ਹਜ਼ੂਰੀ ਹੈ। ਬਸ ਇੰਨੀ ਕੁ ਅੰਦਰ ਬੰਦੇ ਦੇ ਅੰਦਰ ਅਵੇਅਰਨੈਸ, ਥੋੜੀ ਜਿਹੀ ਹੋਸ਼ ਹੋਣੀ ਚਾਹੀਦੀ ਕਿ ਮੈਂ ਆਪਣੇ ਗੁਰੂ ਦੇ ਕੋਲ ਬੈਠਾ, ਬਸ ਹੋਰ ਕੁਝ ਵੀ ਨਹੀਂ। ਇਹ ਤਾਂ ਕਰਨਾ ਹੀ ਪਏਗਾ ਨਾ ਕਿ ਜੇ ਗੁਰਦੁਆਰੇ ਆਇਆ ਸਿੱਖ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ ਕੋਲ ਬੈਠਾ ਤੇ ਹੋਰ ਕੁਝ ਵੀ ਨਾ ਕਰੇ ਤੇ ਇਹ ਭਾਵ ਬਣਾ ਕੇ ਘੰਟਾ ਅੱਧਾ ਜਿੰਨਾ ਸਮਾਂ ਮਿਲਦਾ ਬੈਠ ਜਾਏ ਕਿ ਮੈਂ ਆਪਣੇ ਗੁਰੂ ਦੀ ਅਰਦਲ ਵਿੱਚ ਗੋਦ ਵਿੱਚ ਕੋਲ ਬੈਠਾ ਹੋਇਆ, ਬਸ ਹੋਰ ਕੁਝ ਨਾ ਕਰੇ। ਪਾਪੀ ਹੈ, ਪੁੰਨੀ ਹੈ, ਗੁਰੂ ਵਾਲਾ ਹੈ, ਨਹੀਂ ਗੁਰੂ ਵਾਲਾ, ਨਿਤਨੇਮੀ ਹੈ, ਨਹੀਂ ਨਿਤਨੇਮੀ, ਜਿਵੇਂ ਦਾ ਵੀ ਹੈ, ਇੱਕ ਭਾਵਨਾ ਲੈ ਕੇ ਬੈਠ ਜਾਏ ਕਿ ਮੇਰਾ ਸਤਿਗੁਰੂ ਸਾਹਮਣੇ ਹੈ ਤੇ ਮੈਂ ਉਹਦੇ ਕੋਲ ਬੈਠਾ। ਇਸ ਪ੍ਰਕਿਰਿਆ ਦੇ ਨਾਲ ਬੰਦੇ ਦੀ ਜ਼ਿੰਦਗੀ ਦੇ ਉਹ ਸਵਾਲ ਹੱਲ ਹੋ ਜਾਂਦੇ ਨੇ ਜੋ ਕਈ ਵਾਰੀ ਅਰਦਾਸਾਂ ਕਰਾ ਕਰਾ ਕੇ ਵੀ ਹੱਲ ਨਹੀਂ ਹੁੰਦੇ। ਇਸ ਕਰਕੇ ਇਹ ਇੱਕ ਤਰੀਕਾ ਦੱਸਿਆ ਤੇ ਉਹਨੇ ਜਦੋਂ ਕਿਹਾ ਚੋਰੀ ਤਾਂ ਛੁੱਟਦੀ ਨਹੀਂ, ਤੇ ਹਜ਼ੂਰ ਨੇ ਬਚਨ ਕੀਤੇ, ਕਹਿਣ ਲੱਗੇ ਮੈਂ ਕਦੋਂ ਤੈਨੂੰ ਕਿਹਾ ਚੋਰੀ ਛੱਡ ਦੇ, ਤੂੰ ਕਰ ਲਿਆ ਕਰ। ਹੁਣ ਵੇਖੋ ਇਹ ਗੁਰੂ ਸਾਹਿਬ ਦੇ ਉਪਦੇਸ਼ਾਂ ਦੇ ਵਿਰੋਧ ਵਿੱਚ ਗੱਲ ਜਾਂਦੀ ਸੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਹੁਕਮ ਨੇ ਕਿ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਤਾ ਚੰਗਾ ਕਿਉਂ ਹੋਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਪਰ ਇੱਥੇ ਇੱਕ ਬੰਦੇ ਨਾਲ ਗੱਲ ਕੀਤੀ, ਧਿਆਨ ਦਿਓ, ਜਦੋਂ ਸਤਿਗੁਰੂ ਕਿਸੇ ਇੱਕ ਨਾਲ ਬੋਲਦੇ ਨਾ, ਕਈ ਵਾਰੀ ਉਹ ਬੰਦਾ ਵੀ ਗਲਤੀ ਕਰਦਾ, ਉਹ ਕਹਿੰਦਾ ਮੈਨੂੰ ਗੁਰੂ ਨੇ ਇਸ ਤਰ੍ਹਾਂ ਕਿਹਾ ਸੀ ਤੇ ਸਾਰੀ ਇਸ ਤਰ੍ਹਾਂ ਕਰੋ। ਨਹੀਂ, ਗੁਰੂ ਦਾ ਮਤਲਬ ਹੀ ਇਹ ਹੈ ਜਿਹੜੀ ਚੀਜ਼ ਦਾ ਮਰੀਜ਼ ਹੈ ਉਸੇ ਤਰ੍ਹਾਂ ਦੀ ਦਵਾਈ ਦੇਣੀ, ਉਹ ਸਾਰਿਆਂ ਨੂੰ ਕੰਮ ਨਹੀਂ ਦਿੰਦੀ। ਨਿੱਜੀ ਤੌਰ ਤੇ ਗੁਰੂ ਕਈ ਵਾਰੀ ਸਿੱਖ ਨੂੰ ਕੁਝ ਗੱਲਾਂ ਸਮਝਾਉਂਦਾ, ਨਿੱਜੀ ਤੌਰ ਤੇ ਸਿਰਫ ਉਹਦੇ ਨਾਲ ਹੀ ਕਰਦਾ, ਉਹ ਗੱਲਾਂ ਹੋਰ ਕਿਸੇ ਨਾਲ ਨਹੀਂ ਕਰਨੀਆਂ ਹੁੰਦੀਆਂ। ਉਹ ਇੱਕ ਸੀਕਰਟ ਸਿਸਟਮ ਹੈ, ਪਰਦੇ ਵਿੱਚ ਹੈ, ਉਹ ਗੁਰੂ ਤੇ ਸਿੱਖ ਵਿੱਚ ਹੋਈ ਗੱਲਬਾਤ ਹੈ ਸਿਰਫ, ਤੀਜਾ ਉਹਦੇ ਵਿੱਚ ਨਹੀਂ ਆਉਣਾ ਚਾਹੀਦਾ। ਤਾਂ ਉਹ ਕੀਤੀ। ਹੁਣ ਵੇਖੋ ਭੂਮੀਏ ਚੋਰ ਦੇ ਨਾਲ ਗੱਲ ਕਰਦੇ ਨੇ ਵੀ ਚੋਰੀ ਨਹੀਂ ਤੂੰ ਚੋਰੀ ਕਰ ਲਿਆ ਕਰ, ਇਹਦੇ ਅਰਥ ਦੂਸਰੇ ਸਾਰੇ ਚੋਰ ਨਾ ਕੱਢਣ ਵੀ ਗੁਰੂ ਨੇ ਚੋਰੀ ਦੀ ਇਜਾਜ਼ਤ ਦਿੱਤੀ, ਉਹ ਇਕੱਲੇ ਉਹਦੇ ਵਾਸਤੇ ਸੀ ਕਿਉਂਕਿ ਗੁਰੂ ਨੇ ਤਰੀਕਾ ਵਰਤਿਆ ਸੀ। ਹਜ਼ੂਰ ਨੇ ਕਿਹਾ ਸੰਗਤ ਕਰਿਆ ਕਰ ਤੇ ਤਿੰਨ ਬਚਨ ਕਹਿ ਦਿੱਤੇ, ਇੱਕ ਤੇ ਇਹ ਸੀ ਚੋਰੀ ਕਰਨੀ ਹੈ ਤੇ ਕਰ ਲਈ, ਕਹਿੰਦੇ ਗਰੀਬਾਂ ਦੇ ਘਰ ਚੋਰੀ ਨਹੀਂ ਕਰਨੀ ਤੇ ਲੂਣ ਖਾ ਕੇ ਕਿਸੇ ਦੇ ਘਰ ਚੋਰੀ ਨਹੀਂ ਕਰਨੀ, ਤੇ ਤੀਜਾ ਬਚਨ ਕਹਿ ਦਿੱਤਾ ਕਹਿੰਦੇ ਝੂਠ ਨਹੀਂ ਬੋਲਣਾ। ਇਹ ਤਿੰਨ ਬਚਨ ਕਰ ਦਿੱਤੇ, ਚੋਰੀ ਕਰਨ ਦੀ ਆਦਤ ਪਈ, ਚਲਾ ਗਿਆ। ਇਹ ਮਨ ਦੀ ਇੱਕ ਖੁਆਇਸ਼ ਹੁੰਦੀ ਹੈ ਜਿਹੜੀ ਬੰਦੇ ਦੇ ਮਨ ਵਿੱਚ चीज वड़ जाए ना उनू सच जानो, दूजा कहिंदा जरूर है जल्दी छड, छुटदे नहीं। मन दा तरीका ऐसा है, इन्हें जे संसार नू फड़ लिया ते मन संसार नू नहीं छड़दा, जे इन्हें गुरु दे चरण फड़ ले ते गुरु दे चरण ही नहीं छड़दा। सुभा इहदा इस तरह दा, बस इसे करके सुचेत कीता है। कहन लगे मन तो सुचेत रमी, इन्हें जो कुछ फड़ लिया परत के छड़ेगा नहीं, बड़ा मुश्किल हो जाता है। इस करके संगत कर ताकि मन ठीक चीजा नू फड़े, जेड़ी इन्हें फड़ ली वो छड़नी नहीं। इहदा सुभा ही है फड़ना छड़ना ना। मन दे अर्थ ही ने एक ऐसी चीज जेड़ी फड़ना जानती है जेड़ी छड़ना नहीं जानती, बस फिर तेनू विचों वढ़ना ही पैंदा है, इहदे तां टुकड़े ही करने पैंदे, इहनू ते मारना ही पैंदा तां छड़दा है, नहीं तो छड़दा नहीं। तां ही ते संसार दे लोकां ने जेड़े गुरु चरणां नाल जुड़ गए, किसी की खोपरी ला दी भी गुरु के चरण, एदा मन जेड़ा छड़द रब न गुरु न छड़द, किसी का एक एक बंद बंद कटिया ते सोच लिया भी छड़द हैगा, मन नहीं छड़िया, उन्हें कट के वेख्या। दयाले ने किन्ने तसीहे दिते गए, ते भाई मती दास जी ते आरा चलाउणा सी, ते कहिंदे जपजी साहब पढ़ रहे सी, थोड़ा जा पढ़िया बाकी रहिंदा सी, ते आरे नाल चीरन दा समा आ गया। एक ने तरस कीता, उन्हें कहा जपजी साहब पढ़ रहा पढ़ लैण दिओ, दूजे ने कहा नहीं चीर दिओ इहनू जपजी साहब नाल वखरा कर दिओ, इहनू वखरा ही ते करना है, छडाउणी है सिखी इहदे कोलों। कहिंदे ने आरे ने जदों तैयारी कर ली ते किसे अणदिस दी आवाज उस आरे वाले दे कन्नां विच गूंजी, उन्हें कहा इस सिख दा शरीर चीरन दे नाल जपजी साहब ने चीरिया जाना, उन्हें फिर भी साबित रहना, तू जिन्ने मर्जी टुकड़े कर दे इस आरे नाल, दो करने नी दो कर दे, चार करने नी चार कर दे, टुकड़े शरीर दे हो जाणगे पर मती दास दी गलवकड़ी जपजी साहब नालों नहीं टुटनी, वह बनी रहेगी। इस करके कहिंदे ने शरीर कटिया गया ते दोहां टुकड़ियां विचों फिर भी जपजी साहब दी आवाज आउंदी है, नहीं छुटदा। मन जिहड़ी चीज नूं फड़ लैंदा है, सतगुरु ने कहा कि कर कर करना लिख लै जाहो, जो कुछ बंदा करदा है उहदे मन दा हिस्सा बन जांदा है, उहदे नाल जुड़ जांदा है, शरीर इत्थे रह जांदा है, शरीर नूं अगन दाह कर दिता जांदा है, पर कीते हुए कर्मां दा सूक्ष्म जिहड़ा असर है बंदे दे मन नाल बज के अगले जन्म तक उहदा पिछा करदा है, अगले जन्म तक नाल जांदा है। इस करके मन नहीं छड़दा। ते चोरी दा एक सुभाव है, कोई भी सुभाव याद रखना। इसलिए गुरु दी महिमा, धन गुरु ग्रंथ साहिब जी दी महिमा संगत विच आउणा की है, जेड़ियां चीजां बंदे तो किते नहीं छुटदियां गुरु ग्रंथ साहिब दी हजूरी विच ते साध संगत विच छुटदियां, होर कितों कोई छुड़ा नहीं सकदा। सुभा है अंदर पक्या, जे तुसी उहदे विच काल करोगे तां वी नहीं होएगा। इस करके गुरु साहिब ने नहीं कहा भूमिए नूं चोरी छड्ड फिर तेरे नाल गल करांगा, नहीं, उन्हां कहा कर लिया कर, आ दो तीन कम चेते रखी, मन की आदत है। मैं बाबा बिधी चंद जी का जीवन भी कितों सुनिया है कि वह भी बड़ी पुराने समय विच चोर सन, बड़े वड्डे मन्ने पर मन्ने। एक सिख भाई अदली की संगत करके गुरु अर्जन देव जी को आए, नवे नवे आए सन, उथे हुण कीर्तन होना, अमृत वेला कथा होनी, ते तुहानू पता है जिहड़े माहौल विचों बंदा आवे दूसरे विच किवें उहदी सैटिंग बने। तां बिधी चंद जी वेंदे ने विचारे, प्यार बड़ा गुरु वास्ते पर कदी कदी मन उदास हो जांदा क्योंकि चोरी बंद हो गई, चोरी दी आदत सी, भावें कुछ नाम ही उहनां दी ख्वाहिश होवे कि मैं धनी होवां, एक आदत बन जांदी बंदे दे मन दी, लाइन खिंची जांदी है। एक दिन गुरु अर्जन देव जी बाहर निकले ते भाई बिधी चंद जी परे जाके कोने जाए विच एक लकड़ ते बैठ के बड़े उदास सिर सुटिया होया, धन गुरु अर्जन देव जी चले गए। ਜਿਹਦੀ ਗੁਰੂ ਪਾਂ ਫੜ ਲਏ ਉਹ ਭਾਵੇਂ ਦੂਰ ਵੀ ਚਲਾ ਜਾਏ ਤਾਂ ਵੀ ਉਹਨੂੰ ਛੱਡਦਾ ਨਹੀਂ। ਜਾ ਕੇ ਬਾਂਹ ਫੜ ਕੇ ਹਿਲਾਇਆ, ਉੱਠ ਪਏ, ਨਮਸਕਾਰ ਕੀਤੀ। ਕਹਿਣ ਲੱਗੇ ਕਿ ਬਾਬਾ ਬਿਧੀ ਚੰਦ ਜੀ ਬੜੇ ਉਦਾਸ ਲੱਗਦੇ ਹੋ, ਕੀ ਗੱਲ, ਕੀ ਘਟਨਾ ਵਾਪਰ ਗਈ, ਮਨ ਨਹੀਂ ਲੱਗ ਰਿਹਾ ਇੱਥੇ, ਨਵਾਂ ਨਵਾਂ ਮਨ ਨਹੀਂ ਲੱਗਦਾ ਹੁੰਦਾ। ਤਾਂ ਉਹਨਾਂ ਨੇ ਸੱਚ ਕਹਿ ਦਿੱਤਾ, ਪਾਪ ਦੀ ਗੱਲ ਨਹੀਂ, ਗੁਰੂ ਨੂੰ ਦੱਸਣ ਦੀ ਲੋੜ ਹੈ ਸਿਰਫ ਵੀ ਇਹ ਪਾਪ ਮੇਰੇ ਅੰਦਰ ਹੈ। ਤਾਂ ਬਾਬਾ ਬਿਧੀ ਚੰਦ ਜੀ ਨੇ ਦੱਸਿਆ, ਕਹਿਣ ਲੱਗੇ ਮੈਂ ਮਹੀਨੇ ਵਿੱਚ 2-3 ਚੋਰੀਆਂ ਕਰਦਾ ਸੀ, ਮਾਇਆ ਦੀ ਮੈਨੂੰ ਪਰਵਾਹ ਨੇ ਵੀ ਕਿੰਨੇ ਕੋਲ ਮੇਰੇ ਰਵੇ ਜਾਂ ਨਾ ਰਵੇ, ਫਿਰ ਕੀ ਮਿਲਦਾ ਸੀ। ਕਹਿਣ ਲੱਗੇ ਬਸ ਜਦੋਂ ਰਾਤ ਚੋਰੀ ਕਰੀ ਦੀ ਸੀ, ਸਵੇਰੇ ਪਿੰਡ ਵਿੱਚ ਰੌਲਾ ਪੈਂਦਾ ਸੀ, ਪੰਚਾਇਤਾਂ ਇਕੱਠੀਆਂ ਹੋਣੀਆਂ, ਗੱਲਾਂ ਚੱਲਣੀਆਂ, ਕੀ ਕੱਢਿਆ ਹੈ, ਕੀ ਰਹਿ ਗਿਆ, ਉਹਦੇ ਵਿੱਚੋਂ ਮੇਰੇ ਮਨ ਨੂੰ ਰਸ ਮਿਲਿਆ ਕਰਦਾ ਸੀ, ਉਹ ਬੰਦ ਹੋ ਗਿਆ। ਇਸ ਕਰਕੇ ਹੁਣ ਉਹ ਮਨ ਉਦਾਸ ਸੀ। ਗੁਰੂ ਅਰਜਨ ਦੇਵ ਜੀ ਨੇ ਇੱਕ ਤਰੀਕਾ ਵਰਤਿਆ, ਕਿਉਂਕਿ ਜਿੰਨਾ ਚਿਰ ਬੰਦੇ ਦਾ ਸਰੀਰ ਤੇ ਮਨ ਤਿਆਰ ਨਹੀਂ ਨਾ ਹੁੰਦਾ, ਉਹ ਧਰਮ ਨੂੰ ਅਖਤਿਆਰ ਨਹੀਂ ਕਰਦਾ। ਗੁਰੂ ਅਰਜਨ ਦੇਵ ਜੀ ਨੇ ਬਾਂਹ ਫੜੀ, ਨਾਲ ਲੈ ਕੇ ਤੁਰ ਪਏ। ਕਹਿਣ ਲੱਗੇ ਮੈਂ ਤੈਨੂੰ ਇੱਕ ਤਰੀਕਾ ਦੱਸਣਾ, ਸਵੇਰੇ ਜਦੋਂ ਅੰਦਰ ਦੀਵਾਨ ਸਜਿਆ ਹੁੰਦਾ ਹੈ ਨਾ, ਤੇ ਤੇਰੇ ਮਨ ਦੀ ਖੁਰਾਕ ਹੈ ਨਾ ਵੀ ਰੌਲਾ ਪਵੇ, ਲੋਕ ਪੁੱਛਣ ਵੀ ਚੀਜ਼ ਗੁਆਚ ਗਈ, ਚੋਰੀ ਕੌਣ ਕਰ ਲਗਿਆ। ਜਦੋਂ ਸੰਗਤ ਅੰਦਰ ਬਹਿੰਦੀ ਏ ਤੂੰ ਵੀ ਬੈਠ ਜਾਇਆ ਕਰ, ਪਰ ਜਦੋਂ ਸਾਰੇ ਟਿਕ ਜਾਂਦੇ ਨੇ, ਅਡੋਲ ਵਿੱਚੋਂ ਉੱਠ ਕੇ ਚਲਾ ਗਿਆ, ਜੋੜੇ ਚੁੱਕਣੇ ਨਹੀਂ ਕਿਸੇ ਦੇ, ਪਰ ਆਪਸ ਵਿੱਚ ਪੈਰ ਬਦਲ ਦੇਣੇ ਨੇ ਇੱਕ ਦੂਜੇ ਦੇ, ਉਹਦਾ ਉਹਦੇ ਨਾਲ ਲਾ ਦੇਣਾ, ਦੂਸਰੇ ਦਾ ਤੀਸਰੇ ਨਾਲ ਲਾ ਦੇਣਾ, ਚੌਥੇ ਦਾ ਪੰਜਵੇਂ ਨਾਲ, ਅੱਧਾ ਕੁ ਤੇ ਮਨ ਉਦੋਂ ਹੀ ਬਾਬਾ ਬਿਧੀ ਚੰਦ ਦਾ ਠੀਕ ਹੋ ਗਿਆ ਵੀ ਕੰਮ ਲੱਭ ਗਿਆ। ਮੈਂ ਗੱਲ ਕਰ ਰਿਹਾ ਸੀ ਮਨ ਜਿਹੜੀ ਚੀਜ਼ ਨੂੰ ਫੜਦਾ ਛੁੱਟਣਾ ਬੜੀ ਮੁਸ਼ਕਲ ਹੈ। ਦੂਸਰੇ ਦਿਨ ਦੀਵਾਨ ਸਜਿਆ, ਬਾਬਾ ਬਿਧੀ ਚੰਦ ਅੱਖ ਬਚਾ ਕੇ ਉੱਠ ਪਏ। ਇਹ ਤਾਂ ਉਹਨਾਂ ਨੂੰ ਪਹਿਲੀ ਪ੍ਰੈਕਟਿਸ ਸੀ ਕਿਵੇਂ ਅੱਖ ਬਚਾ ਕੇ ਉੱਠਣਾ। ਚਲੇ ਗਏ, ਸਾਰੇ ਬੈਠੇ ਸਨ, ਜੋੜੇ ਬਦਲ ਦਿੱਤੇ, ਸਮਾਪਤੀ ਹੋਈ ਤੇ ਜਦੋਂ ਸੰਗਤ ਬਾਹਰ ਗਈ, ਕਿਸੇ ਦਾ ਪੈਰ ਦੂਸਰੇ ਨਾਲ ਰਲਿਆ, ਲੱਭਦਾ ਨਹੀਂ, ਰੌਲਾ ਪੈ ਗਿਆ, ਕੋਈ ਕਿਸੇ ਨੂੰ ਕਹਿੰਦਾ ਤੂੰ ਮੇਰਾ ਚੁੱਕਿਆ ਹੈ, ਉਹੀ ਹਾਲਤ ਬਣ ਗਈ ਜਿਹੜੀ ਚੋਰੀ ਤੋਂ ਬਾਅਦ ਬਣਿਆ ਕਰਦੀ ਸੀ। ਤੇ ਬਾਬਾ ਬਿਧੀ ਚੰਦ ਪਰੇ ਹੋ ਕੇ ਵੇਖਦੇ ਨੇ, ਚਿਹਰਾ ਲਾਲ ਹੋ ਗਿਆ, ਮਨ ਖੁਸ਼ੀ ਵਿੱਚ ਆ ਗਿਆ, ਖੁਰਾਕ ਮਿਲ ਗਈ ਉਹਨੂੰ। ਗੁਰੂ ਅਰਜਨ ਦੇਵ ਜੀ ਕੋਲ ਆਇਆ, ਕਹਿਣ ਲੱਗਾ ਮਹਾਰਾਜ ਅੱਜ ਬਿਲਕੁਲ ਮੈਂ ਠੀਕ ਹਾਂ, ਮੈਨੂੰ ਮੇਰੀ ਜਿਹੜੀ ਖੁਰਾਕ ਸੀ ਮਿਲ ਗਈ। ਸਤਿਗੁਰਾਂ ਨੇ ਕਿਹਾ ਹੁਣ ਲਗਾਤਾਰ ਨਹੀਂ ਲੈਣੀ, ਇੱਕ ਦਿਨ ਤੈਨੂੰ ਖੁੱਲ ਦੇ ਦਿੱਤੀ ਹੈ, ਇਹ ਹੁਣ ਤੂੰ ਵੀ ਯਤਨ ਕਰਨਾ ਵੀ ਲਗਾਤਾਰ ਨਾ ਇਹਨੂੰ ਵਰਤੀ ਜਾਏ, ਕਿਤੇ ਇੱਥੇ ਵੀ ਉਹੀ ਕੰਮ ਸ਼ੁਰੂ ਹੋ ਜਾਏ। ਨਹੀਂ, ਇਹ ਤਾਂ ਸਿਰਫ ਤੈਨੂੰ ਇੱਕ ਸਹਾਰਾ ਦਿੱਤਾ ਗਿਆ ਹੈ ਕਿ ਤੂੰ ਇੱਕ ਚੀਜ਼ ਨੂੰ ਕਿਵੇਂ ਪਾਰ ਕਰ ਜਾਏ, ਅੱਗੇ ਲੰਘ ਜਾਏ। ਜਿੱਥੇ ਜਿੱਥੇ ਗੁਰੂ ਨੇ ਸਹਾਰੇ ਦਿੱਤੇ ਨੇ ਨਾ ਵਿੱਚ ਵੀ ਕੋਈ ਗੱਲ ਨਹੀਂ, ਤੂੰ ਇਹ ਪਾਪ ਕੀਤਾ ਤੇ ਆ ਤੈਨੂੰ ਮੈਂ ਬਖਸ਼ ਦਿਆਂਗਾ, ਉਹਨਾਂ ਸਹਾਰਿਆਂ ਦਾ ਕਈ ਵਾਰੀ ਦੁਨੀਆਂ ਦੇ ਵਿੱਚ ਨਾ ਜਾਇਜ਼ ਫਾਇਦਾ ਲੁੱਟਿਆ ਗਿਆ। ਗੁਰੂ ਨੇ ਤੇ ਬੰਦੇ ਤੇ ਤਰਸ ਕੀਤਾ ਨਾ ਕਿ ਕਮਜ਼ੋਰ ਹੈ, ਆਲਸੀ ਹੈ, ਗਾਫਲ ਹੈ, ਡਿੱਗਿਆ ਹੋਇਆ, ਚਲੋ ਇਹਨੂੰ ਥੋੜਾ ਜਿਹਾ ਢਿੱਲਾ ਕਰਕੇ ਕਹਿ ਦੀ, ਕੋਈ ਗੱਲ ਨਹੀਂ, ਜਿੰਨਾ ਹੁੰਦਾ ਉਨਾ ਹੀ ਕਰ ਲੈ, ਪਾਪ ਨਹੀਂ ਛੁੱਟਦਾ, ਚਲ ਥੋੜਾ ਜਿਹਾ ਕਰ ਲਿਆ ਕਰ, ਇਧਰ ਤੁਰ, ਸਹਿਜੇ ਸਹਿਜੇ ਘਟਾ ਦੇ। ਪਰ ਦੁਨੀਆਂ ਵਿੱਚ ਇੱਕ ਇਹ ਵੀ ਫਿਰਕਾ ਤੁਰਿਆ, ਉਹਨਾਂ ਨੇ ਕਿਹਾ ਵੀ ਗੁਰੂ ਨੇ ਬੜੀ ਖੁੱਲ ਦੇ ਦਿੱਤੀ ਹੈ, ਤੇ ਸਾਡੇ ਵਿੱਚ ਵੀ ਇਹ ਆਇਆ ਬਈ ਪਹਿਲਾਂ ਆਪਾਂ ਸ਼ਰਾਬ ਵੰਡਿਆ, ਸ਼ਰਾਬ ਪੀਤਾ, ਖਾਧਾ ਪੀਤਾ ਸਭ ਕੁਝ, ਤੇ ਬਾਅਦ ਵਿੱਚ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਓ, ਹੁਣ ਕੰਮ ਬਰਾਬਰ ਕਰਨਾ, ਜਿਹੜਾ ਪਾਪ ਕੀਤਾ ਸੀ ਉਹਨਾਂ ਕੋ ਪੁੰਨ ਕਰ ਲਈਏ, ਪਾਪ ਧੋ ਲਈਏ। ਤਾਂ ਇਸ ਬਿਰਤੀ ਤੋਂ ਬੰਦੇ ਨੇ ਲਾਭ ਵੀ ਉਠਾਇਆ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨੇ ਬਾਣੀ ਵਿੱਚ ਬਚਨ ਕੀਤੇ ਨੇ, ਪਾਪ ਕਰੇ ਪੰਚਾਂ ਕੇ ਵਸਰੇ। ਗੁਰੂ ਨੇ ਰਿਆਇਤ ਦਿੱਤੀ ਸੀ ਕਿ ਕਦੇ ਥੋੜਾ ਥੋੜਾ ਘੱਟ ਕਰਕੇ ਨੇੜੇ ਆ ਜਾ। ਪਾਪ ਕਰੇ ਪੰਚਾਂ ਕੇ ਵਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਤੀਰਥ ਤੇ ਨਹਾ ਕੇ ਬਾਅਦ ਵਿੱਚ ਕਹਿ ਦਿੱਤਾ ਜੀ ਲੈ ਗਏ, ਜੀ ਲੈ ਗਏ, ਖਤਮ ਹੋ ਗਏ, ਬਸ ਨਹਾ ਲਿਆ, ਹੁਣ ਕਰ ਲਿਆ ਇਸ਼ਨਾਨ, ਹੋ ਗਏ ਬਰੀ, ਤੇ ਪਿਛਲੀ ਫੀਸ ਭਰ ਆਏ, ਲਾਇਸੈਂਸ ਸਾਲ ਲਈ ਫਿਰ ਰੀਨਿਊ ਹੋ ਗਿਆ, ਹੁਣ ਸਾਲ ਫਿਰ ਕਹਿੰਦੇ ਪਾਪ ਕਰ ਸਕਦੇ। ਇੱਕ ਸਾਲ ਝੂਠ ਬੋਲਿਆ ਸੀ, ਨਸ਼ੇ ਖਾਧੇ ਸਨ, ਪਾਪ ਕੀਤਾ ਸੀ ਤੇ ਗੁਰੂ ਨੂੰ ਜਾ ਕੇ ਪਾ ਦਿੱਤਾ ਗੋਲਕ ਵਿੱਚ, ਭਰ ਦਿੱਤੀ ਰਿਸ਼ਵਤ, ਦੇ ਦਿੱਤਾ ਸਭ ਕੁਝ ਤੇ ਕਿਹਾ ਜੀ ਪਿਛਲਾ ਹੋ ਗਿਆ ਸਾਫ ਤੇ ਅੱਗੋਂ ਫਿਰ ਕਰ ਸਕਨੇ ਆ। ਇਹ ਇੱਕ ਫਿਰਕਾ ਤੁਰਿਆ ਸਾਡੇ ਵਿੱਚ ਔਰ ਨਿਕਲਿਆ ਇਹ ਇਸ ਗੱਲ ਵਿੱਚੋਂ ਜਿਸ ਤੋਂ ਸਤਿਗੁਰੂ ਨੇ ਕਿਹਾ ਵੀ ਚੱਲ ਪਾਪੀ ਹੈ ਤੇ ਨੇੜੇ ਆ ਬਖਸ਼ਿਆ ਜਾਏਗਾ, ਬੰਦੇ ਨੇ ਲਾਭ ਉਠਾਇਆ। ਸਤਿਗੁਰੂ ਨੇ ਕਿਹਾ ਨਹੀਂ, ਇੱਕ ਮੈਂ ਤੁਕ ਗੁਰੂ ਅਰਜਨ ਦੇਵ ਜੀ ਦੀ ਸਾਂਝੀ ਕਰਦੇ ਹਾਂ ਜਿਹਦੇ ਵਿੱਚ ਉਹ ਇੱਕ ਉਦਾਹਰਣ ਦਿੰਦੇ ਨੇ ਕਿ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੇ। ਜਿਵੇਂ ਇੱਕ ਬੱਚਾ ਬਹੁਤ ਸਾਰੇ ਔਗੁਣ ਕਰਦਾ ਹੈ ਤਾਂ ਮਾਂ ਨੂੰ ਬਖਸ਼ ਦਿੰਦੀ, ਇਸ ਤਰ੍ਹਾਂ ਗੁਰੂ ਸਿੱਖ ਦੇ ਪਾਪ ਬਖਸ਼ਦਾ ਹੈ, ਚਿਤਾਰਦਾ ਨਹੀਂ, ਉਹਦਾ ਸੁਭਾਅ ਹੈ। ਪਰ ਅੱਗੇ ਹਜ਼ੂਰ ਨੇ ਇੱਕ ਬਚਨ ਕੀਤਾ, ਉਹ ਕਹਿੰਦੇ ਨੇ ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੈ ਮਾਰਗ ਪਾਵੇ। ਪਿਛਲੇ ਔਗੁਣ ਤਾਂ ਉਹਨੇ ਬਖਸ਼ ਲਏ ਪਰ ਅੱਗੋਂ ਹੁਕਮ ਦਿੱਤਾ ਸੀ ਅੱਗੋਂ ਮਾਰਗ ਪੈਣੇ, ਅੱਗੋਂ ਫਿਰ ਪਰਤ ਕੇ ਨਾ ਕਰੀ, ਇਹ ਉਪਦੇਸ਼ ਬਖਸ਼ਿਆ ਸੀ। ਪਰ ਅਗਲੀ ਪੰਕਤੀ ਅਸੀਂ ਕੱਟ ਦਿੱਤੀ, ਪਾਸੇ ਕਰ ਦਿੱਤੀ, ਬੇਨਤੀ ਕਰ ਰਿਹਾ ਸਾਂ। ਸਤਿਗੁਰੂ ਨੇ ਬਾਣੀ ਦੇ ਵਿੱਚ ਜਿਹੜੇ ਬਚਨ ਕੀਤੇ ਨੇ ਕਿ ਇਸ ਢੰਗ ਦੇ ਨਾਲ ਜੀਵਨ ਦੇ ਅੰਦਰ ਉਸ ਭੂਮੀਏ ਨੂੰ ਕਿਹਾ ਚੋਰੀ ਕਰ ਛੁੱਟ ਜਾਏਗਾ, ਤਾਂ ਗੁਰੂ ਦਾ ਜਿਹੜਾ ਉਪਦੇਸ਼ ਹੈ ਸਾਰਿਆਂ ਲਈ ਇੱਕੋ ਜਿਹਾ ਨਹੀਂ ਹੁੰਦਾ, ਹਰ ਇੱਕ ਦੇ ਕੰਮ ਆਉਣ ਵਾਲਾ ਹੁੰਦਾ। ਇਸ ਕਰਕੇ ਉਹਨੇ ਚੋਰੀ ਕਰਨ ਗਿਆ, ਪਹਿਲਾਂ ਝੂਠ ਨਹੀਂ ਬੋਲਿਆ, ਫਿਰ ਲੂਣ ਖਾ ਲਿਆ, ਛੱਡ ਦਿੱਤਾ, ਗੁਰਸਿੱਖੀ ਧਾਰਨ ਕਰ ਲਈ, ਜੀਵਨ ਤਬਦੀਲ ਹੋ ਗਿਆ। ਗੱਲ ਕਰ ਰਿਹਾ ਸੀ ਜਿੱਦਣ ਗੁਰੂ ਕੋਲ ਸਿੱਖ ਆਏ ਤਾਂ ਜਦੋਂ ਅਰਦਾਸ ਕਰਦਾ ਪਹਿਲਾਂ ਤੇ ਸੋਚਦਾ ਮੈਂ ਜੋ ਬੋਲਾਂਗਾ ਉਹ ਹੀ ਜਾਣਦਾ, ਪਰ ਜਦੋਂ ਨੇੜੇ ਗਿਆ ਇੱਕ ਗੱਲ ਹੋਰ ਦਿਸ ਆਈ, ਇੱਕ ਗੱਲ ਦਾ ਹੋਰ ਪਤਾ ਲੱਗ ਗਿਆ ਬਈ ਸਤਿਗੁਰੂ ਤੇ ਅੰਤਰ ਜਾਮੀ ਹੈ, ਅੰਦਰ ਦੀ ਜਾਣਨ ਵਾਲਾ ਹੈ, ਅੰਦਰੋਂ ਵੇਖ ਲੈਂਦਾ ਹੈ ਮੈਂ ਜੋ ਕੁਝ ਕਰਨਾ। ਔਰ ਨਾਲ ਇੱਕ ਗੁਣ ਹੋਰ ਵੀ ਵੇਖਿਆ, ਜਿੱਥੇ ਸਤਿਗੁਰੂ ਅੰਤਰ ਜਾਮੀ ਹੈ ਉਹਦੇ ਨਾਲ ਉਹਦੇ ਵਿੱਚ ਇੱਕ ਹੋਰ ਵੀ ਗੁਣ ਹੈ। ਬੰਦਾ ਕਿਸੇ ਦੀ ਗੱਲ ਜਾਣ ਲਵੇ ਨਾ, ਬੰਦੇ ਦਾ ਇੱਕ ਸੁਭਾਅ ਹੈ ਕਿ ਜੇ ਕਿਸੇ ਦਾ ਔਗੁਣ ਪਤਾ ਲੱਗ ਗਿਆ ਜਾਂ ਤੇ ਉਹਦਾ ਨਸ਼ਰ ਕਰੇਗਾ, ਲੋਕਾਂ ਨੂੰ ਦੱਸੇਗਾ, ਤੇ ਜਾਂ ਉਹਨੂੰ ਡਰਾਵਾ ਦੇ ਕੇ ਰੱਖੇਗਾ ਵੀ ਆਹ ਕੰਮ ਮੇਰਾ ਕਰ ਨਹੀਂ ਤੇ ਤੇਰੀ ਕਮਜ਼ੋਰੀ ਮੈਂ ਦੁਨੀਆਂ ਵਿੱਚ ਦੱਸ ਦੇਣੀ ਹੈ। ਬੜੇ ਬੜੇ ਵੱਡੇ ਲੋਕ ਨੇ, ਕਈ ਵਾਰੀ ਆਪਾਂ ਕਹਿੰਦੇ ਹਾਂ ਫਲਾਣਾ ਆਦਮੀ ਵੱਡਾ ਬਹੁਤ ਹੈ, ਪਰ ਇੱਕ ਬੰਦੇ ਦਾ ਬੜਾ ਗੁਲਾਮ ਹੈ, ਕੀ ਕਾਰਨ ਹੈ ਉਸਦਾ, ਉਹਦੇ ਕੋਲ ਵੀ ਕੁਝ ਨੇ ਤਾਂ ਉਸ ਬੰਦੇ ਕੋਲ ਉਹਦੇ ਕੋਈ ਭੇਤ ਨੇ, ਉਹਦੇ ਜੀਵਨ ਦੀ ਕੋਈ ਗੱਲ ਜਾਣਦਾ, ਜੇ ਪ੍ਰਗਟ ਹੋ ਗਈ ਤਾਂ ਉਹਦੇ ਵਾਸਤੇ ਚੰਗੀ ਨਹੀਂ। ਇਸ ਕਰਕੇ ਉਹਦੇ ਵਾਸਤੇ ਤਰੀਕਾ ਜਿਹੜਾ ਵਰਤਿਆ ਗਿਆ ਹੈ, ਸਤਿਗੁਰੂ ਨੇ ਕਿਹਾ ਵੀ ਅੰਤਰਜਾਮੀ ਵੀ ਹੈ ਤੇ ਦੂਸਰੀ ਗੱਲ ਅੰਤਰਜਾਮੀ ਹੋਣ ਦੇ ਨਾਲ ਨਾਲ ਕਿਸੇ ਬੰਦੇ ਦੇ ਪਰਦੇ ਨਹੀਂ ਲਾਉਂਦਾ, ਸਗੋਂ ਪਰਦੇ ਢੱਕਦਾ ਹੈ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਪਰਦੇ ਪਾਉਣ ਵਾਲਾ ਹੈ, ਪਰਦੇ ਲਾਉਣ ਵਾਲਾ ਨਹੀਂ। ਹਾਂ, ਪਰਦੇ ਉਹਨਾਂ ਦੇ ਜੀਵਨ ਤੇ ਪਾਉਂਦਾ ਹੈ ਜਿਹੜੇ ਆਪਣੇ ਜੀਵਨ ਦੇ ਪਰਦੇ ਗੁਰੂ ਅੱਗੇ ਆ ਕੇ ਲਾ ਦਿੰਦੇ ਨੇ, ਢੱਕਦੇ ਨਹੀਂ ਆਪਣੇ ਆਪ ਨੂੰ। ਬਸ ਜੇ ਜ਼ਿੰਦਗੀ ਦੇ ਵਿੱਚ ਪਰਦੇ ਟਿਕਾਉਣੇ ਨੇ, ਆਪਾਂ ਇੱਕ ਬਚਨ ਪੜ੍ਹਨੇ ਆ ਕਿ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੋ ਪੱਤ ਮੇਰੀ, ਮੇਰੀ ਇੱਜ਼ਤ ਢੱਕਣ ਵਾਸਤੇ ਗੁਰੂ ਨੇ ਕੱਪੜਾ ਦੇ ਦਿੱਤਾ, ਢੱਕ ਲਈ ਇੱਜ਼ਤ, ਜੀਵਨ ਬਚਾ ਲਿਆ। ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੋ ਪੱਤ ਮੇਰੀ, ਕਿਉਂਕਿ ਦਾਨਾ ਬੇਨਾ ਸਾਈ ਮੈਂਡਾ। ਦਾਨਾ ਕਹਿੰਦੇ ਨੇ ਸਿਆਣੇ ਨੂੰ, ਬੀਨਾ ਕਹਿੰਦੇ ਨੇ ਬਿਲਕੁਲ ਸਿਆਣੇ ਨੂੰ, ਅੰਤਰਜਾਮੀ ਨੂੰ, ਕਿਉਂਕਿ ਜਿਹੜਾ ਮਾਲਕ ਹੈ ਨਾ, ਸਾਈ ਹੈ, ਗੁਰੂ ਹੈ, ਸਿਆਣਾ ਬੜਾ ਹੈ। بندہ کئی باری گھبرا جاتا ہے بھی ہوں میرا پردہ نہیں رہنا، پر وہ بالکل سرے تے جا کے رکھے گا، ٹک لے گا کول ہی سارے دے، کسے نو سمجھ نہیں آن دے گا، ایسی اکھاں تے پٹی بن دے گا پتا نہیں لگن دے گا، جدی عزت انہیں ٹکنی وہ سارے دے وچ بھی ٹک سکتا ہے، پر گرو نے انہاں دی عزت ٹکی جنہاں نے اپنی زندگی دے سارے پاپ گرو دے سامنے لیا کے کھول دیتے کہ مہاراج میرے اندر کچھ بھی نہیں، فریدہ کن مسلح، کن دے ارتھ نے موڈے تے، میں مسلح رکھ کے پھرنا، سوف گل گل وچ دھرم دی پوشاک بھی پائی ہے، دل کاتی دل وچ میرے کپٹ ہے، گڑ بات منہ بڑا میٹھا ہے، دل کاتی گڑ واٹ باہر دس ہے چاندنا، دل اندھیاری رات، جے اے ارداس گرو کول کریے، فریدہ کالے مینڈے کپڑے کالا مینڈا ویس، گن ہی پریا میں پھراں لوک کہیں درویش، لوکی کہندے نے بندہ بہت درویش ہے، پر میرے وچ اوگنا تو سوا کچھ بھی نہیں، پاپ نو ختم کرن دی اے پرکریا ہے گرسکھی وچ، بندے دے اپنے یتن جڑے نے پاپا نو نشٹ نہیں کر سکتے، گرو دے اگے جار کر دینا، نشر کر دینا، دس دینا، پاپ نو نشٹ کرن دی ایک بڑی سرل پرکریا ہے، سرل طریقہ ہے، وڈے وڈے اپرادھ اونا چر نشٹ نہیں ہوندے جنہ چر دسے نہ جان، دسن نالی نشٹ ہوندے نے، گرو اگے کہن نالی نشٹ ہوندے، تا جدوں او پھر ایسا ہے، انترجامی بھی ہے، پر دیالو اینا ہے کہ اس بندے دے اوگن ویخ کے اونا نو پردہ فاش نہیں کردہ، اونا نو ٹاک لیندا ہے، ایک سکھ دا ذکر آندا ہے، بڑا پڑھیا لکھیا سی، گرو کلگیتر پادشاہ دے دربار دا ایوں کہہ لئیے کہ جتھے سارے کبھی رہن دے سن اونا دیا کبتاماں، گرو گوبند سنگھ مہاراج دی خود اپنی بانی، اے جدو ساری سب کچھ بانی لکھی جاندی سی تے ایک دفتر بنایا گیا سی، ایک توشا خانا سی جدے اندر سارا جنہ بھی اس وقت دا جنہ بھی ساہت سی جنہ بھی لٹریچر سی وہ ایک تھان تے سانبھیا جاندا سی رکھیا جاندا سی، تا اس سکھ دی ڈیوٹی سی انہیں کلگیتر پادشاہ جی دی ساریاں کوتاواں جیڑیاں نے بانی ہے اس باڑی نو سنبھالنا ہوندا سی، سانب کے رکھنا سی، کتھے رکھی ہے، نمبر لاؤنے ہوندے سن، نام سی ایدہ روشن سنگھ، روشن سنگھ دی ڈیوٹی ہے، ایک دن کی واپردا ہے، ستگرا نے ایک بڑی سونی باڑی ایک شبد اچارن کیتا، لکھ لیا گیا تے گرمی دے دن سن، ستگرا نے لکھ کے جانا سی گھر ول، تے روشن سنگھ نو دیتا، کہن لگے جا ساڈی تھان تے جمع کرا دے، فائل وچ لا دے، پھر اینو ترتیب دیاں گے، اس طرح جڑا طریقہ ہوندا ہے بانی دا، جدوں لے کے جا رہا سی نا تے اندر ایک شیطان رہندا ہے بندے دے من وچ، او دا کم ہے کہ بندے نو گمراہ کرنا، تے گمراہ باہرو نہیں ہوندا، اندروں سوچ دے آدھار تے کردا ہے، وچاراں وچ فرق پیندا ہے، روشن سنگھ لے کے جا رہا ہے، کلگیتر پادشاہ بیٹھے نے، جاندیاں جاندیاں من وچ ایک خیال آ گیا، روشن سنگھا ساری عمر ہو گئی گرو دے جوڑے چکدیاں نو، غلامی کردیاں نو، خوشامد کردیاں نو، ایتھے جویں دے آئے تویں دے نہ آئے، پرشادے شک کے ایتھے مر جاں گے، نہ کسے نے لینا نہیں، ایک کم کریے، آ جڑی کوتا ہے دے تھلے میں اپنا نام وچ پا دیاں، کل نو چار بندے جاندن گے کہ روشن سنگھ کوئی کبھی ہویا تے کوتا انہیں بنائی ہے، یہ بڑی بڑی بھوک ہے بندے وچ، اسی بھی کہنے ہاں جی فلانا بندہ گیا بعد وچ اوہدا نام رہ گیا، انہیں بعد وچ رہے نام دا کرنے کی ہے، ਬੰਦੇ ਦੇ ਵਰਤਮਾਨ ਜੀਵਨ ਵਿੱਚ ਜਿਹੜੀ ਚੀਜ਼ ਕੰਮ ਆਉਂਦੀ ਚੀਜ਼ ਉਹੀ ਹੈ ਬਸ। ਬਾਅਦ ਵਿੱਚ ਕੀ ਹੈ? ਇੱਕ ਆਦਮੀ ਚਲਾ ਗਿਆ, ਬਾਅਦ ਵਿੱਚ ਤੁਸੀਂ ਉਹਦੇ ਭੋਗ ਦੇ ਉੱਤੇ 40 ਸਬਜ਼ੀਆਂ ਬਣਾ ਦਿਓ, ਕੀ ਅਰਥ ਰੱਖੇਗੀ ਉਹਦੇ ਵਾਸਤੇ? ਉਹ ਤੇ ਅੱਗੇ ਚਲਾ ਗਿਆ। ਪਰ ਹੈ ਇਹ ਗੱਲ, ਇਹ ਗੱਲ ਪੱਕੀ ਹੈ ਕਿ ਬੰਦੇ ਦੀ ਖੁਆਇਸ਼ ਹੈ ਕਿ ਲੋਕਾਂ ਵਿੱਚ ਮੇਰੀ ਕਿੰਨੀ ਕੁ ਵਾਹ 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 ਹੈ। ਮੈਂ ਛੋਟੀ ਜਿਹੀ ਗੱਲ ਇੱਕ ਹੋਰ ਵਿੱਚ ਕਰਦਿਆਂ, ਕਿਉਂਕਿ ਹਰ ਇੱਕ ਚੀਜ਼ ਦੇ ਨਾਲ ਦੂਸਰੀ ਚੀਜ਼ ਜੁੜੀ। ਬੰਦੇ ਦੀ ਖੁਆਇਸ਼ ਜਿਵੇਂ ਰੋਸ਼ਨ ਸਿੰਘ ਵਿੱਚ ਪੈਦਾ ਹੋਈ ਕਿ ਚਾਰ ਬੰਦਿਆਂ ਵਿੱਚ ਨਾਮ ਤੇ ਲਿਆ ਜਾਏ ਘੱਟੋ ਘੱਟ, ਇਸ ਲਈ ਉਪਰਾਲਾ ਕਰਾਂ। ਕਹਿੰਦੇ ਨੇ ਇੱਕ ਨੇਤਾ ਜੀ ਚੜ੍ਹਾਈ ਕਰ ਗਏ ਤੇ ਘਰ ਵਾਲੀ ਉਹਨਾਂ ਦੀ ਪਹਿਲਾਂ ਚੜ੍ਹਾਈ ਕੀਤੀ ਹੋਈ ਸੀ, ਉਹ ਪਹਿਲਾਂ ਜਹਾਨ ਛੱਡ ਚੁੱਕੀ ਸੀ, ਤੇ ਜਦੋਂ ਨੇਤਾ ਜੀ ਚੜ੍ਹਾਈ ਕੀਤੇ ਤੇ ਉਹ ਪਰਲੋਕ ਵਿੱਚ ਗਏ, ਉੱਥੇ ਉਹ ਵੀ ਮਿਲ ਪਈ, ਇਕੱਠੇ ਹੋ ਗਏ। ਤਾਂ ਉੱਥੇ ਗਏ, ਉਹਨੇ ਕਿਹਾ ਵੀ ਦੂਸਰੇ ਦਿਨ, ਕਿਉਂਕਿ ਨੇਤਾ ਸੀ, ਵੱਡਾ ਆਦਮੀ ਸੀ, ਬੜੇ ਦੂਰੋਂ ਦੂਰੋਂ ਲੋਕ ਇਕੱਠ ਹੋਣਾ ਸੀ ਜਦੋਂ ਉਹਦਾ ਸੰਸਕਾਰ, ਤਾਂ ਉਹਨੂੰ ਘਰ ਵਾਲੀ ਨੂੰ ਕਹਿੰਦਾ ਵੀ ਆਪਾਂ ਆਪਣਾ ਸੰਸਕਾਰ ਵੇਖ ਕੇ ਆਈਏ ਵੀ ਕਿੰਨੇ ਕੁ ਲੋਕ ਆਉਂਦੇ ਨੇ। ਆਖਰ ਇਸ ਦੁਨੀਆਂ ਦੇ ਵਿੱਚ ਇਹ ਤੇ ਖੁਆਇਸ਼ ਬੜੀ ਹੁੰਦੀ ਮੇਰੇ ਪਿੱਛੇ ਬੰਦੇ ਕਿੰਨੇ ਕੁ ਨੇ। ਮਰਨ ਤੋਂ ਬਾਅਦ ਫਿਰ ਜਿਹੜੀ ਵਾਸ਼ਨਾ ਹੈ ਉਹ ਤਾਂ ਵਿੱਚ ਰਹਿਣੀ ਹੈ ਨਾ। ਉਹ ਚਲਾ ਗਿਆ ਤੇ ਉਹਨੇ ਵੇਖਿਆ ਵੀ ਇੰਨੇ ਲੋਕ ਤੇ ਕਿਸੇ ਰੈਲੀ ਵਿੱਚ ਨਹੀਂ ਸਨ ਆਏ ਜਿੰਨੇ ਉਹਦੇ ਸੰਸਕਾਰ ਤੇ ਆਏ ਹੋਏ ਸਨ, ਆਪਣੇ ਵੀ ਆਏ ਤੇ ਉਹ ਵੀ ਆਏ ਜਿਹੜੇ ਉਹਦੇ ਵਿਰੋਧੀ ਸਨ, ਕਿਉਂਕਿ ਮਰਨ ਲੱਗਿਆਂ ਬੰਦੇ ਕੋਲ ਸਾਰੇ ਆਉਂਦੇ ਨੇ ਤਕਰੀਬਨ। ਇੱਥੋਂ ਦਾ ਰਿਵਾਜ ਹੈ ਕਿ ਜਦੋਂ ਬੰਦਾ ਮਰ ਜਾਏ ਇਕੱਠੇ ਹੋ ਕੇ ਕਹਿਣਗੇ ਬੜਾ ਚੰਗਾ ਸੀ, ਬਹੁਤ ਵਧੀਆ ਆਦਮੀ ਸੀ, ਜਿਉਂਦੇ ਨੂੰ ਭਾਵੇਂ ਪਾਣੀ ਨਾ ਪਿਆਇਆ ਹੋਵੇ, ਫਿਰ ਕਹਿਣਗੇ ਜੀ ਬੜਾ ਘਾਟਾ ਪੈ ਗਿਆ। ਤਾਂ ਕਹਿੰਦੇ ਜਦੋਂ ਵੇਖਣ ਆਇਆ ਨਾ, ਉਹਨੇ ਵੇਖਿਆ ਇੰਨੀ ਭੀੜ, ਕਮਾਲ ਹੋ ਗਈ, ਇੰਨਾ ਉਤੇਜਿਤ ਹੋਇਆ, ਉਹਦੀ ਅਰਥੀ ਦੁਆਲੇ ਇੰਨੀ ਭੀੜ ਸੀ ਕਿ ਰਾਹ ਨਹੀਂ ਸੀ ਮਿਲ ਰਿਹਾ, ਲੋਕ ਇੱਕ ਦੂਜੇ ਨੂੰ ਧੱਕੇ ਦੇ ਰਹੇ ਸਨ। ਤੂੰ ਘਰ ਵਾਲੀ ਨੂੰ ਕਹਿੰਦਾ ਵੀ ਜੇ ਪਤਾ ਹੁੰਦਾ ਵੀ ਮਰਿਆ ਇੰਨੇ ਲੋਕ ਇਕੱਠੇ ਹੁੰਦੇ ਨੇ ਤੇ 4 ਸਾਲ ਪਹਿਲਾਂ ਹੀ ਮਰ ਜਾਂਦੇ। ਇਹ ਤਾਂ ਬਹੁਤ ਵਧੀਆ ਤਰੀਕਾ ਹੈ। ਬੰਦੇ ਦੀ ਖੁਆਇਸ਼ ਲੋਕਾਂ ਨਾਲ ਜੁੜੀ ਹੋਈ ਹੈ। ਆਦਮੀ ਆਪਣੇ ਵਾਸਤੇ ਨਹੀਂ ਜਿਉਂਦਾ, ਸੰਸਾਰ ਵਾਸਤੇ ਜਿਉਂਦਾ ਹੈ। ਜਿਉਂ ਜਿਉਂ ਬੰਦਾ ਨਾਮ ਦੇ, ਧਰਮ ਦੇ, ਗੁਰੂ ਦੇ ਨੇੜੇ ਆਉਂਦਾ ਹੈ, ਉਹ ਸੰਸਾਰ ਵਾਸਤੇ ਨਹੀਂ ਜਿਉਂਦਾ ਬਿਲਕੁਲ, ਉਹਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਰਹਿੰਦੀ, ਆਪਣੇ ਆਧਾਰ ਤੇ ਜਿਉਂਦਾ, ਮੈਂ ਕੀ ਕਰਨਾ ਹੈ। ਉਹਦੇ ਕੁਨੈਕਸ਼ਨ ਸੰਸਾਰ ਨਾਲੋਂ ਟੁੱਟ ਕੇ ਗੁਰੂ ਨਾਲ ਜ਼ਿਆਦਾ ਜੁੜਦੇ ਨੇ। ਤਾਂ ਭਾਈ ਰੋਸ਼ਨ ਸਿੰਘ ਨੇ ਵੀ ਸੋਚਿਆ ਵੀ ਇਸ ਤਰ੍ਹਾਂ ਜ਼ਿੰਦਗੀ ਲੰਘ ਚੱਲੀ, ਕਿਸੇ ਨੇ ਜਾਣੇ ਨਹੀਂ ਗੁਰੂ ਦੀ ਕਵਿਤਾ, ਗੁਰੂ ਕਿਹੜਾ ਵਹਿੰਦਾ ਪਿਆ, ਇਹ ਭਾਵਨਾ ਜਾਗੀ ਅੰਦਰ ਵੀ ਗੁਰੂ ਨੂੰ ਕੀ ਪਤਾ ਵੀ ਮੈਂ ਕੀ ਕਰ ਰਿਹਾ। ਅੰਦਰ ਗਿਆ, ਲਿਜਾ ਕੇ ਕਾਗਜ਼ ਕੱਢਿਆ ਕਾਹਲੀ ਕਾਹਲੀ, ਤੇ ਕਹਿੰਦੇ ਨੇ ਉਹਦੇ ਉੱਤੋਂ ਕਵਿਤਾ ਉਤਾਰ ਲਈ, ਇੰਨੀ ਛੇਤੀ ਜੋੜ ਨਹੀਂ ਸੀ ਲੱਗਣਾ ਵੀ ਵਿੱਚ ਰੋਸ਼ਨ ਸਿੰਘ ਕਿੱਥੇ ਲਿਖਾਂ ਕਾਲ ਵਿੱਚ। ਜਲਦੀ ਜਲਦੀ ਕਾਗਜ਼ ਤੋਂ ਲੈ ਕੇ ਅੰਦਰ ਪੈਨ ਕਲਮ ਹੈ ਸੀ, ਆਪਣੇ ਲੱਤ ਤੋਂ ਕੱਪੜਾ ਚੁੱਕਿਆ, ਲੱਤ ਦੇ ਉੱਤੇ ਸਾਰੀ ਕਵਿਤਾ ਲਿਖ ਲਈ ਵੀ ਘਰ ਜਾ ਕੇ ਉਤਾਰ ਲਵਾਂਗਾ। ਜਿਵੇਂ ਆ ਇਗਜ਼ਾਮ ਦੇ ਵਿੱਚ ਵਿਦਿਆਰਥੀ, ਤੁਹਾਨੂੰ ਪਤਾ ਹੈ, ਜੁੱਤੀਆਂ ਵਿੱਚ, ਬਾਹਾਂ ਤੇ, ਲੱਤਾਂ ਤੇ ਸਾਰੀ ਪੜ੍ਹਾਈ ਲਿਖਦੇ ਵੀ ਜਦੋਂ ਕਾਗਜ਼ ਤੇ ਲਿਖਣੀ ਸੀ ਉਦੋਂ ਤੇ ਸਮਾਂ ਨਹੀਂ ਲੱਗਾ, ਹੁਣ ਲੱਤਾਂ ਤੇ ਲਿਖੀ ਜਾਂਦੇ ਨੇ, ਇਹ ਤਰੀਕਾ ਹੈ। ਤਾਂ ਉਹਨੇ ਜਦੋਂ ਉਤਾਰ ਲਈ ਸਾਰੀ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੰਤਰਜਾਮੀ ਗੁਰਦੇਵ ਨੇ ਵੇਖ ਲਿਆ ਕਿ ਰੋਸ਼ਨ ਸਿੰਘ ਨੇ ਸਾਰੀ ਕੀਤੀ ਹੋਈ ਸੇਵਾ ਅੱਜ ਗਵਾ ਲੈਣੀ ਹੈ। ਕਮਾਉਂਦਾ ਬੰਦਾ ਕਈ ਸਾਲਾਂ ਵਿੱਚ ਹੈ, ਗਵਾਉਣ ਲੱਗਿਆ ਸਮਾਂ ਨਹੀਂ ਲੱਗਦਾ। ਇਹ ਇਸ ਤਰ੍ਹਾਂ ਦਾ ਤਰੀਕਾ ਹੈ। ਸਤਿਗੁਰਾਂ ਨੂੰ ਤਰਸ ਆ ਗਿਆ, ਉਹਦੇ ਜੀਵਨ ਤੇ ਤਰਸ ਆਇਆ, ਸੇਵਾ ਬਹੁਤ ਕੀਤੀ ਹੈ ਪਰ ਸੇਵਾ ਗਵਾਉਣ ਲੱਗਾ ਹੈ, ਖਰਾਬ ਕਰ ਲਏਗਾ, ਇਹਦੀ ਕਮਾਈ ਨਸ਼ਟ ਹੋ ਜਾਏਗੀ, ਇਹਦਾ ਜੀਵਨ ਬਰਬਾਦ ਹੋ ਜਾਏਗਾ। ਤੇ ਨਾਲ ਇਹ ਵੀ ਖਿਆਲ ਆਇਆ ਵੀ ਪੜਦਾ ਵੀ ਰੱਖਣਾ ਹੈ, ਕਿਉਂਕਿ ਦੁਆਲੇ ਸਿੱਖ ਬੈਠੇ ਸਨ 15-20, ਜੇ ਇਹਨਾਂ ਨੂੰ ਪਤਾ ਲੱਗ ਗਿਆ ਇਹ ਵੀ ਗੱਲ ਚੰਗੀ ਨਹੀਂ, ਇਹਦਾ ਉਧਾਰ ਵੀ ਕਰਨਾ, ਇਹਦਾ ਪਾਪ ਵੀ ਵੇਖ ਲਿਆ ਤੇ ਇਹਦਾ ਪਰਦਾ ਵੀ ਢੱਕਣਾ, ਤਿੰਨੇ ਕੰਮ ਇਕੱਠੇ ਕਰਨੇ ਨੇ। ਜਦੋਂ ਬਾਹਰ ਆਇਆ ਨਾ, ਹਜ਼ੂਰ ਨੇ ਵੇਖ ਲਿਆ ਤੁਰਦਾ ਹੋਰ ਤਰ੍ਹਾਂ, ਕਿਉਂਕਿ ਬੰਦਾ ਜਦੋਂ ਕੁਝ ਗਲਤ ਕਰੇਗਾ ਉਹਦੀ ਤੁਰ ਵੀ ਬਦਲ ਜਾਏਗੀ, ਉਹਦੀਆਂ ਅੱਖਾਂ ਤਬਦੀਲ ਹੋ ਜਾਣਗੀਆਂ ਵੇਖਣ ਦਾ ਤਰੀਕਾ, ਇਹ ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਨੇ ਇਹਦਾ ਸਪੇਸ ਆਕਾਰ, ਇਹ ਖਬਰ ਦੇ ਦਿੰਦਾ ਵੀ ਇਹਦੇ ਵਿੱਚ ਕੋਈ ਗੜਬੜ ਹੋ ਗਈ ਗੱਲ ਦੀ। ਜਾਂ ਜਦੋਂ ਗੱਲ ਕਰੇਗਾ ਨਾ, ਵੇਖੇਗਾ ਦੂਸਰੇ ਪਾਸੇ, ਗੱਲ ਇੱਧਰ ਕਰਨੀ ਹੈ। ਇਹ ਸਾਰੇ ਬਾਹਰ ਦੇ ਸਿਗਨਲ ਨੇ ਸਰੀਰ ਦੇ ਵੀ ਇਹ ਬੰਦਾ ਹੁਣ ਗਲਤ ਝੂਠ ਬੋਲ ਰਿਹਾ ਹੈ। ਇਸ ਲਈ ਝੂਠ ਬੋਲਣਾ ਹੋਵੇ ਨਾ ਤੇ ਵੇਖ ਕੇ ਬੋਲਣਾ ਚਾਹੀਦਾ ਜਿੱਥੇ ਫੜਿਆ ਨਾ ਜਾਵੇ। ਪਰ ਉੱਥੇ ਤਾਂ ਬਾਹਰੋਂ ਵੇਖਣ ਦੀ ਵੀ ਲੋੜ ਨਹੀਂ ਸੀ, ਉਹ ਤਾਂ ਇੱਕ ਐਸਾ ਕੈਮਰਾ ਸੀ ਜਿਹੜਾ ਸਾਰੇ ਬ੍ਰਹਿਮੰਡ ਨੂੰ ਇੱਕੋ ਦਮ ਵੇਖ ਸਕਦਾ, ਇੱਕੋ ਅੱਖ ਨਾਲ। ਸਤਿਗੁਰਾਂ ਨੇ ਵੇਖ ਲਿਆ ਰੋਸ਼ਨ ਸਿੰਘ ਭਟਕ ਗਿਆ, ਗਲਤ ਚਲਾ ਗਿਆ, ਆਵਾਜ਼ ਦਿੱਤੀ ਰੋਸ਼ਨ ਸਿੰਘ। ਪਹਿਲੀ ਆਵਾਜ਼ ਉਹ ਸ਼ਬਦ ਕਿਸੇ ਡੂੰਘੇ ਥਾਂ ਤੋਂ ਆਏ ਸਨ, ਅੰਦਰ ਕੰਬ ਗਿਆ ਰੋਸ਼ਨ ਸਿੰਘ ਦਾ, ਬੁਲਾ ਲਿਆ, ਕਹਿਣ ਲੱਗੇ ਬੈਠ ਜਾ। ਪਰ ਕਾਲ ਵਿੱਚ ਨਹੀਂ, ਜਲਦੀ ਜਾਣਾ, ਘਰ ਕੰਮ ਹੈ। ਹਜ਼ੂਰ ਨੇ ਕਿਹਾ ਨਹੀਂ, ਤੈਨੂੰ ਵੀ ਬੜਾ ਜ਼ਰੂਰੀ ਕੰਮ ਹੈ ਘਰਦਿਆਂ ਨਾਲ ਤੇ ਮੈਨੂੰ ਤੇਰੇ ਨਾਲ ਬੜਾ ਜ਼ਰੂਰੀ ਕੰਮ ਹੈ, ਬੈਠ ਜਾ ਦੋ ਮਿੰਟ। ਤੂੰ ਵਿਦਵਾਨ ਆਦਮੀ ਹੈ, ਮੈਨੂੰ ਇੱਕ ਖਿਆਲ ਆਇਆ ਹੈ ਕਿ ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸਿੱਖ ਨੂੰ ਨਵਾਉਣ ਦਾ ਪੁੰਨ ਬੜਾ ਲੱਗਦਾ ਹੈ। ਇੱਕ ਕਵਿਤ ਆਉਂਦਾ ਉਹਨਾਂ ਦਾ, ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏਗਾ। ਜਿਵੇਂ ਸੱਤ ਗੁਰਦੁਆਰੇ ਇੰਨਾ ਬੰਦਾ ਦਾਨ ਕਰੇ ਵੀ ਸੱਤ ਗੁਰਦੁਆਰੇ ਸੋਨੇ ਦੇ ਬਣਾ ਦੇ, ਇੰਨਾ ਪੁੰਨ ਉਹਨੂੰ ਉਦੋਂ ਲੱਗਦਾ ਜਦੋਂ ਕਿਸੇ ਸਿੱਖ ਨੂੰ ਇੱਕ ਸ਼ਬਦ ਕੰਠ ਕਰਾ ਦੇ, ਯਾਦ ਕਰਾ ਦੇ। ਇਸ ਲਈ ਸਭ ਤੋਂ ਵੱਡਾ ਪੁੰਨ ਹੈ, ਅਸੀਂ ਗੁਰਦੁਆਰੇ ਤੇ ਬਣਾ ਰਹੇ ਹਾਂ ਵਾਧੂ, ਬਿਲਕੁਲ ਇੱਕ ਪਿੰਡ ਵਿੱਚ 10-10 ਗੁਰਦੁਆਰੇ, ਇਹਨਾਂ ਦਾ ਗੁਰਦੁਆਰਾ। ਹੁਣ ਮੈਂ ਨਾਂ ਲੈਣੇ ਠੀਕ ਨਹੀਂ, ਇੰਨੀ ਵੱਡੀ ਥਾਂ ਤੇ ਆਪੋ ਆਪਣੇ ਗੁਰਦੁਆਰੇ, ਸਾਰਿਆਂ ਦੇ ਗੁਰਦੁਆਰੇ ਬਣਾ ਲਏ, ਪਰ ਸ਼ਾਇਦ ਸਾਨੂੰ ਗੁਰੂ ਦੀ ਗੱਲ ਸੁਣਨ ਦਾ ਸਮਾਂ ਹੀ ਨਹੀਂ ਲੱਗਾ। ਗੁਰੂ ਨੇ ਤੇ ਕਿਹਾ ਸੀ ਵੀ ਇੱਕ ਸ਼ਬਦ ਸਿਖਾ ਤੇ ਸੱਤ ਗੁਰਦੁਆਰੇ, ਸੱਤ ਵੀ ਨਹੀਂ, ਛੱਤ ਦੇ ਅਰਥ ਨੇ 100, ਜੇ ਸਿੱਧੇ ਅਰਥ ਕਰੀਏ ਨਾ, ਛੱਤ ਦੇ ਅਰਥ ਨੇ ਪ੍ਰਤੀ ਛੱਤ, ਯਾਨੀ ਕਿ 100 ਮੰਦਰ, 100 ਇਮਾਰਤਾਂ। ਇੰਨਾ ਪੁੰਨ ਹੈ ਇੱਕ ਸ਼ਬਦ ਨੂੰ ਸਿਖਾਉਣ ਦਾ। ਇਸ ਕਰਕੇ ਸਾਨੂੰ ਪਿੰਡਾਂ ਵਿੱਚ ਆਪਣੀ ਚੌਧਰ ਦੇ ਝੰਡੇ ਚਲਾਉਣ ਦੀ ਬਜਾਏ ਜ਼ਿਆਦਾ ਗੁਰਦੁਆਰੇ ਬਣਾਉਣ ਨਾਲੋਂ ਇੱਕੋ ਗੁਰਦੁਆਰਾ ਬਣਾ ਕੇ ਉੱਥੇ ਇਹ ਪ੍ਰਬੰਧ ਕਰਨਾ ਚਾਹੀਦਾ ਹੈ ਕਿ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਥਿਆ ਦਿੱਤੀ ਜਾਏ, ਪੜ੍ਹਾਇਆ ਜਾਏ, ਪਾਠ ਦਾ ਉਚਾਰਨ ਕੀ ਹੈ, ਇਹਦੇ ਅਰਥ ਕੀ ਬਣਦੇ ਨੇ। ਗੁਰਪ੍ਰਤਾਪ ਸੂਰਜ ਦੀ ਗ੍ਰੰਥ ਦੀ ਕਥਾ ਹੋਵੇ, ਇਤਿਹਾਸ ਕੀ ਕਹਿ ਰਿਹਾ ਹੈ, ਪ੍ਰਬੰਧ ਕੀਤੇ ਜਾਣ, ਕੀਰਤਨ ਹੋਵੇ, ਦਵਾਈ ਦਾ ਪ੍ਰਬੰਧ ਹੋਵੇ, ਲੰਗਰ ਦਾ ਪ੍ਰਬੰਧ ਹੋਵੇ। ਗੁਰਦੁਆਰਾ ਬਣਾ ਦਿੱਤਾ, ਆਪਣਾ ਨਾਮ ਲਿਖਾ ਦਿੱਤਾ, ਵਿੱਚ ਹੈ ਕਿ ਨਹੀਂ ਕੁਝ? ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਣ ਕਰਨ ਲੱਗਿਆ ਤੇ ਭਾਈ ਸਾਹਿਬ ਆਪ ਹੀ ਸੀਸ ਸਿਰ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਸਵਾਰਾ ਕਰਦੇ ਨੇ, ਇੱਕ ਹੱਥ ਨਾਲ ਆਪ ਹੀ ਚੌਰ ਕਰਦੇ ਨੇ, ਉੱਥੇ ਬੰਦਾ ਤੇ ਲੱਭਦਾ ਕੋਈ ਨਹੀਂ। ਕੀ ਕਰੋਗੇ ਗੁਰਦੁਆਰੇ ਬਣਾ ਕੇ? ਕਿਤੇ ਗੁਰਦੁਆਰੇ ਬਣਾ ਕੇ ਖੁਸ਼ੀ ਦੀ ਥਾਂ ਤੇ ਗੁਰੂ ਦੀ ਨਰਾਜ਼ਗੀ ਪ੍ਰਾਪਤ ਕਰ ਲਈ। ਤਾਂ ਜਿਹੜਾ ਮੈਂ ਵਿਸ਼ਾ ਲੈ ਰਿਹਾ ਸੀ, ਭਾਈ ਗੁਰਦਾਸ ਜੀ ਨੇ ਕਿਹਾ ਕਿ ਪੰਚ ਬਾਰ ਗੰਗ ਜਾਏ, ਬਾਰ ਪੰਚ ਪ੍ਰਾਗ ਨਹਾਏ, ਤੈਸਾ ਪੁੰਨ ਇੱਕ ਗੁਰਸਿੱਖ ਕੋ ਨਵਾਏਗਾ। ਇਹ ਤੇ ਬੜਾ ਵੱਡਾ ਪੁੰਨ ਹੈ ਨਾ। ਰੋਸ਼ਨ ਸਿੰਘ ਆ ਗਿਆ, ਬਹਿ ਗਿਆ, ਕਹਿਣ ਲੱਗੇ ਕਲਗੀਧਰ ਪਾਤਸ਼ਾਹ ਕਹਿੰਦੇ, ਰੋਸ਼ਨ ਸਿੰਘ ਆ, ਅੱਜ ਮੇਰਾ ਜੀ ਕਰਦਾ ਮੈਂ ਤੈਨੂੰ ਆਪ ਨਵਾਵਾਂ ਮਲ ਮਲ ਕੇ ਚੰਗੀ ਤਰ੍ਹਾਂ, ਮੈਨੂੰ ਪੁੰਨ ਲੱਗ ਜਾਏਗਾ। ਗੁਰਸਿੱਖ ਨੂੰ ਇਸ਼ਨਾਨ ਕਰਾਉਣ ਦਾ ਬੜਾ ਵੱਡਾ ਪੁੰਨ ਹੈ। ਅੰਦਰ ਖਟਕ ਗਈ ਗੱਲ ਰੋਸ਼ਨ ਸਿੰਘ ਦੇ, ਇਹ ਗੁਰੂ ਤਾਂ ਹੋਰ ਸੀ, ਸਮਝਿਆ ਨਹੀਂ, ਇੰਨੇ ਸਾਲਾਂ ਤੋਂ ਨਾਲ ਰਿਹਾ। ਜ਼ਰੂਰੀ ਨਹੀਂ ਅਸੀਂ ਅੱਜ ਕਹਿੰਦੇ ਹਾਂ, ਜੇ ਗੁਰੂ ਗੋਬਿੰਦ ਸਿੰਘ ਹੁੰਦਾ ਜੀ ਅਸੀਂ ਉਦੋਂ ਕੀ ਕਰ ਦਿੰਦੇ? ਕੁਝ ਨਹੀਂ ਸੀ ਕਰ ਸਕਦੇ, ਇਹ ਹੀ ਕਰਨਾ ਸੀ ਜੋ ਕੁਝ ਹੁਣ ਕਰ ਰਹੇ ਹਾਂ। ਉਦੋਂ ਜੇ ਕਿਤੇ ਸਾਡਾ ਜਨਮ ਹੋ ਜਾਂਦਾ ਨਾ, ਕਈ ਸਿੱਖਾਂ ਦੇ ਮਨ ਵਿੱਚ ਚਾਹ ਹੈ, ਪਰ ਇਹ ਗੱਲ ਕਹੀ ਸੀ ਡੱਲੇ ਨੇ, ਜੇ ਕਿਤੇ ਮੈਂ ਹੁੰਦਾ ਚਮਕੌਰ ਦੀ ਗੜੀ ਵਿੱਚ, ਵੇਖ ਲੈਂਦੇ ਕੀ ਹੁੰਦਾ ਫਿਰ। ਸਤਿਗੁਰਾਂ ਨੇ ਕਿਹਾ ਹੁਣੇ ਤੈਨੂੰ ਵਿਖਾ ਦਿੰਦੇ ਹਾਂ ਇੱਕ ਮਿੰਟ ਵਿੱਚ ਤੂੰ ਕੀ ਕਰਨਾ ਸੀ। ਤਾਂ ਗੁਰੂ ਕਦੀ ਗੈਰ ਹਾਜ਼ਰ ਨਹੀਂ, ਸਿੱਖ ਗੈਰ ਹਾਜ਼ਰ ਹੁੰਦਾ ਹੈ, ਛੱਡ ਜਾਂਦਾ ਹੈ, ਥਾਂ ਨੂੰ ਬਦਲ ਦਿੰਦਾ ਹੈ, ਉਹਦੇ ਰਸਤੇ ਬਦਲ ਜਾਂਦੇ। ਕਲਗੀਆਂ ਵਾਲੇ ਪਾਤਸ਼ਾਹ ਨੇ ਕਿਹਾ ਰੋਸ਼ਨ ਸਿੰਘਾ ਪਾਣੀ ਲਿਆਓ, ਪਾਣੀ ਹਾਜ਼ਰ ਹੋ ਗਿਆ, ਦਹੀਂ ਲੈ ਕੇ ਆਓ, ਇਹਨੂੰ ਦਹੀਂ ਨਾਲ ਨਵਾਉਣਾ ਹੈ, ਦਹੀਂ ਨਾਲ ਵੀ ਨਹਾਉਂਦੇ। ਹੁਣ ਤਾਂ ਇਹ ਚੀਜ਼ਾਂ ਤੁਸੀਂ ਕਹੋਗੇ ਵੀ ਇਹ ਕਿੱਥੋਂ ਪੜ੍ਹ ਕੇ ਬੋਲਿਆ, ਦਹੀਂ ਨਾਲ ਲੋਕ ਨਹਾ ਲੈਂਦੇ, ਕਿਉਂਕਿ ਹੁਣ ਤਾਂ ਚਿਮਚਾ ਕਦੇ ਖਾਣ ਵੀ ਨਹੀਂ ਮਿਲਦਾ ਕਿਸੇ ਨੂੰ, ਨਹਾਉਣਾ ਕੀ ਹੈ। ਸਮਾਂ ਸੀ ਜਦੋਂ ਲੋਕ ਇਹ ਚੀਜ਼ਾਂ ਵਰਤਦੇ ਸੀ, ਤਾਂ ਜਦੋਂ ਉੱਤੇ ਰੋਸ਼ਨ ਸਿੰਘ ਨੂੰ ਚੌਂਕੀ ਤੇ ਬਿਠਾ ਲਿਆ, ਹਜ਼ੂਰ ਕਹਿੰਦੇ ਨੇ ਇੱਕ ਸਿੱਖ ਨੂੰ ਪਾ ਇਹਦੇ ਸੀਸ ਵਿੱਚ ਪਾਣੀ, ਪਾਣੀ ਪੈਂਦਾ ਹੈ, ਵਸਤਰ ਉਤਾਰ ਲਏ, ਪਰ ਉਹ ਵਸਤਰ ਹੈ ਜਿਹਨੇ ਉਹਨਾਂ ਅੱਖਰਾਂ ਨੂੰ ਟੱਕਿਆ ਹੋਇਆ ਹੈ, ਜਿੱਥੇ ਲੱਤ ਤੇ ਕਵਿਤਾ ਚੋਰੀ ਕੀਤੀ ਗਈ ਹੈ, ਲਿਖੀ ਹੋਈ ਹੈ। ਰੋਸ਼ਨ ਸਿੰਘ ਵਿਚਾਰਾ ਵਿੱਚ ਬੈਠਾ ਹੈ, ਗੁਰੂ ਦੇ ਲੀਲਾ ਗੁਰੂ ਦੇ ਰੰਗ ਦੇਖ ਰਿਹਾ। ਹਜ਼ੂਰ ਨੇ ਕਿਹਾ ਰੋਸ਼ਨ ਸਿੰਘ ਆ ਚੰਗੀ ਤਰ੍ਹਾਂ ਆਪਣੀਆਂ ਲੱਤਾਂ ਵਾਲ, ਗੱਲ ਬਿਲਕੁਲ ਨੇੜੇ ਆ ਗਈ, ਪ੍ਰਗਟ ਨਹੀਂ ਕਰਨਾ, ਮੈਲ ਲਾ ਦੇ ਸਾਰੀ ਸਰੀਰ ਤੋਂ, ਲਾਉਣੀ ਪਈ ਮੈਲ, ਅੱਖਰ ਸਾਰੇ ਖੁਰ ਗਏ ਪਾਣੀ ਦੇ ਨਾਲ, ਜਿਹੜੀ ਕਵਿਤਾ ਚੋਰੀ ਕੀਤੀ ਸੀ ਉੱਥੇ ਹੀ ਲਵਾ ਦਿੱਤੀ ਸਾਰੀ। ਤੇ ਜਦੋਂ ਨਾ ਇਸ਼ਨਾਨ ਹੋ ਗਿਆ, ਵਸਤਰ ਪਹਿਨ ਲਏ, ਕੰਬਦੇ ਕੰਬਦੇ ਨੇ, ਅੰਦਰ ਗਿਆਨ ਪ੍ਰਗਟ ਹੋਇਆ, ਗੁਰੂ ਨੂੰ ਤੂੰ ਆਦਮੀ ਜਾਣਿਆ, ਮਨੁੱਖ, ਪਰ ਆਮ ਸਰੀਰ ਧਾਰੀ ਨਹੀਂ ਹੈ। ਸਤਿਗੁਰਾਂ ਨੇ ਫਿਰ ਵੀ ਪਰਦਾ ਨਹੀਂ ਖੋਲਿਆ, ਜਦੋਂ ਵਸਤਰ ਪਹਿਨ ਲੈ, ਮੋਢੇ ਤੇ ਹੱਥ ਰੱਖਿਆ, ਕਹਿਣ ਲੱਗੇ ਰੋਸ਼ਨ ਸਿੰਘਾ ਕੋਈ ਅੱਖਰ ਕੋਈ ਮੈਲ ਬਚੀ ਤੇ ਨਹੀਂ, ਅੱਖਰ ਸ਼ਬਦ ਵਰਤਿਆ ਫਿਰ, ਕੁਝ ਬਚਿਆ ਤੇ ਨਹੀਂ, ਚੁੱਕ ਗਿਆ ਉਹਦਾ ਸਿਰ ਤੇ ਬਚਨ ਕਹੇ ਸਤਿਗੁਰੂ, ਨਾ ਬਾਹਰ ਕੋਈ ਅੱਖਰ ਬਚਿਆ ਤੇ ਨਾ ਅੰਦਰ ਬਚਿਆ, ਨਾ ਬਾਹਰ ਮੈਲ ਰਹੀ ਹੈ ਤੇ ਨਾ ਅੰਦਰ ਰਹੀ, ਸਾਰੀ ਲੈ ਗਈ, ਤੁਸਾਂ ਕਿਰਪਾ ਕਰ ਦਿੱਤੀ ਤੇ ਤੁਹਾਡੀ ਰਹਿਮਤ ਹੋ ਗਈ, ਅੱਜ ਤੇ ਚਾਰ ਕੁ ਅੱਖਰ ਸਨ ਲੈ ਗਏ ਨੇ, ਜਿਉਂ ਜਿਉਂ ਸਮਾਂ ਲੰਘਣਾ ਸੀ ਅੱਖਰਾਂ ਨਾਲ ਅੱਖਰ ਜੁੜਦੇ ਨੇ। ਕਰਮ ਐਸੀ ਚੀਜ਼ ਹੈ, ਰੋਗ ਵਰਗਾ ਹੈ, ਕਰਮ ਕੋਈ ਵੀ ਹੈ ਬਿਮਾਰੀ ਵਰਗਾ ਹੈ, ਜੇ ਜਿੰਨੀ ਜਲਦੀ ਉਸ ਨੂੰ ਕੱਟੋਗੇ ਉਹਨਾਂ ਥੋੜਾ ਰਹੇਗਾ, ਜਿੰਨੀ ਦੇਰ ਕਰ ਦਿਓਗੇ ਉਹਨੇ ਪੱਤੇ ਨਿਕਲਦੇ ਜਾਣਗੇ, ਵੱਧ ਜਾਏਗਾ। ਸਤਿਗੁਰਾਂ ਨੇ ਸਿਰ ਤੇ ਹੱਥ ਰੱਖਿਆ, ਕਹਿਣ ਲੱਗੇ ਰੋਸ਼ਨ ਸਿੰਘਾ ਜੇ ਤੂੰ ਵਿਦਵਾਨ ਬਣਨਾ ਸੀ, ਤਰੀਕਾ ਠੀਕ ਨਹੀਂ, ਸਿੱਧਾ ਕਹਿ ਦਿੰਦਾ ਮੈਨੂੰ, ਇਹਦੇ ਗੱਲ ਹੀ ਕੋਈ ਨੀ, ਤੂੰ ਇੱਕ ਕਵਿਤਾ ਦੀ ਗੱਲ ਕਹਿੰਦਾ ਇਸ ਘਰ ਵਿੱਚ ਤੇ ਕਵਿਤਾ ਦੀਆਂ ਲਾਈਨਾਂ ਲੱਗ ਜਾਣਗੀਆਂ, ਬੋਲਣ ਵਾਲੇ ਦਾ ਮੂੰਹ ਥੱਕ ਜਾਂਦਾ, ਗਿਆਨ ਨਹੀਂ ਖਤਮ ਹੁੰਦਾ, ਸਰੀਰ ਥੱਕ ਜਾਂਦਾ ਉਹਦਾ, ਤੂੰ ਤਰੀਕਾ ਗਲਤ ਵਰਤ ਲਿਆ, ਜੇ ਤੈਨੂੰ ਸ਼ੌਂਕ ਜਾਗਿਆ ਸੀ ਮੈਂ ਚਾਰ ਅੱਖਰ ਬੋਲਣੇ ਨੇ, ਮੈਨੂੰ ਕਹਿ ਦਿੰਦਾ ਸਿੱਧਾ ਆ ਕੇ, ਵੇਖ ਫਿਰ ਸਾਰੀ ਵਿਦਿਆ ਤੇਰੀ ਪਰਿਕਰਮਾ ਨਾ ਕਰਦੀ ਤੇ ਮੈਂ ਐਵੇਂ ਨੀ ਫਿਰ ਕਲਗੀ ਲਾ ਕੇ ਬੈਠਾ ਇੱਥੇ, ਪਰ ਤਰੀਕਾ ਜਿਹੜਾ ਉਹ ਗਲਤ ਸੀ। ਇਸ ਲਈ ਜੋ ਚਾਹੀਦਾ ਨਿੱਜੀ ਤੌਰ ਤੇ ਸੰਬੰਧ ਪੈਦਾ ਕਰਕੇ ਗੁਰੂ ਨੂੰ ਕਹਿਣਾ ਚਾਹੀਦਾ ਨਿੱਜੀ ਤੌਰ ਤੇ, ਬੰਦਾ ਦੂਰੋਂ ਦੂਰੋਂ ਕਹਿੰਦਾ ਡਰਦਾ ਵੀ ਗੁਰੂ ਦੇ ਕਹਿਣੇ ਨਾ ਲੱਗਣਾ ਪਏ ਤੇ ਕੰਮ ਹੋ ਜਾਏ ਮੇਰਾ, ਕੰਮ ਉਹਦਾ ਸੰਸਾਰ ਤੱਕ ਸੀਮਤ ਹੈ, ਜੀਵਨ ਨਾਲ ਸੰਬੰਧਿਤ ਕੋਈ ਕਾਰਜ ਆਦਮੀ ਕਰਨਾ ਨਹੀਂ ਚਾਹੁੰਦਾ, ਇਸ ਕਰਕੇ ਉਹ ਅੰਤਰਜਾਮੀ ਵੀ ਹੈ, ਪਰਦੇ ਢੱਕਣ ਵਾਲਾ ਵੀ ਹੈ। ਗੁਰੂ ਅੰਗਦ ਦੇਵ ਜੀ ਨੇ ਬਚਨ ਕੀਤੇ ਤਿਸ ਸਿਉਂ ਕੈਸਾ ਬੋਲਣਾ, ਜਦੋਂ ਕੋਈ ਗੁਰਮੁਖ ਪਹਿਲਾਂ ਉਹਦੇ ਨਾਲ ਬੋਲ ਕੇ ਅਰਦਾਸ ਕਰਦਾ, ਬੋਲ ਕੇ ਉਹਨੂੰ ਯਾਦ ਕਰਦਾ, ਉਹਦਾ ਨਾਮ ਜਪਦਾ, ਪਰ ਜਦੋਂ ਨੇੜੇ ਆਉਂਦਾ ਤਾਂ ਇੱਕ ਚੀਜ਼ ਉਹਦੇ ਦਿਸਣ ਵਿੱਚ ਆਉਂਦੀ ਹੈ ਕਿ ਇਹ ਤਾਂ ਸਭ ਕੁਝ ਮੇਰੇ ਅੰਦਰ ਦੀ ਘਟਨਾ ਨੂੰ ਜਾਣਦਾ, ਉਦੋਂ ਹੀ ਸਿੱਖ ਅੰਤਰਮੁਖੀ ਹੋਵੇਗਾ। ਉਹਨੂੰ ਕਹਿੰਦੇ ਨੇ ਅਜਪਾ ਜਾਪ ਤੱਕ ਚਲਾ ਗਿਆ, ਇਹ ਜਾਪ ਹੈ ਨਾ ਜਿਹੜਾ ਮੂੰਹੋਂ ਬੋਲਿਆ ਜਾਂਦਾ, ਤੇ ਲੋਕ ਕਹਿੰਦੇ ਅੰਤਰਮੁਖੀ ਕਿਵੇਂ ਹੋਏਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਵਾਰ ਵਾਰ, ਜਪਜੀ ਸਾਹਿਬ ਪੜ੍ਹੋਗੇ ਤੇ ਹਜ਼ੂਰ ਕਹਿੰਦੇ ਅੰਤਰਗਤ ਤੀਰਥ ਮਲ ਨਾਉ, ਅੰਤਰਗਤ ਕਿਵੇਂ ਹੋਈਦਾ, ਅੰਤਰਮੁਖੀ ਕਿਵੇਂ ਹੋਈਦਾ, ਅੰਦਰੋਂ ਕਿਵੇਂ ਜਪੀਦਾ, ਜਦੋਂ ਇਹ ਪਤਾ ਲੱਗੇਗਾ ਵੀ ਗੁਰੂ ਮੇਰੇ ਮਨ ਦੀ ਜਾਣਦਾ, ਬੰਦਾ ਉੱਥੇ ਅੰਤਰਮੁਖੀ ਹੋ ਜਾਏਗਾ, ਧਿਆਨ ਅੰਦਰ ਚਲਾ ਜਾਏਗਾ। ਅੰਦਰ ਦੇ ਖਿਆਲਾਂ ਨੂੰ ਪੜ੍ਹੇਗਾ, ਮੇਰੇ ਵਿੱਚ ਕਿਹੜੇ ਅੰਦਰ ਵਿਚਾਰ ਪੈਦਾ ਹੋ ਰਹੇ ਨੇ। ਉਸ ਵੇਲੇ ਹੀ ਇੱਕ ਅਵਸਥਾ ਬਣਦੀ ਹੈ ਜਿਹਨੂੰ ਜਪਜੀ ਸਾਹਿਬ ਵਿੱਚ ਕਿਹਾ ਸ਼ਰਮ ਖੰਡ ਕੀ ਬਾਣੀ ਰੂਪ। ਸ਼ਰਮ ਦੇ ਅਰਥ ਕਈ ਵਿਦਵਾਨਾਂ ਨੇ ਕੀਤੇ ਸ਼ਰਮ ਹਿਆ। ਉਸ ਵੇਲੇ ਉਸ ਵਿਅਕਤੀ ਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਸ਼ਰਮ ਪੈਦਾ ਹੁੰਦੀ ਹੈ ਕਿ ਮੇਰੇ ਤੇ ਅੰਦਰ ਵਿਚਾਰ ਹੀ ਬੜੇ ਗਲਤ ਨੇ, ਮੈਂ ਤੇਰੇ ਸਾਹਮਣੇ ਕਿਵੇਂ ਹੋਵਾਂ, ਤੂੰ ਜਾਣਨਾ ਸਾਰਾ ਕੁਝ। ਉਹ ਹਿਆ ਦਾ ਖੰਡ ਹੈ, ਸ਼ਰਮ ਖੰਡ ਕੀ ਬਾਣੀ ਰੂਪ। ਇਸ ਸ਼ਰਮ ਖੰਡ ਵਿੱਚ ਉਹਦੇ ਤੋਂ ਪਹਿਲਾਂ ਤੇ ਬੰਦੇ ਨੂੰ ਕਿੱਥੇ ਸ਼ਰਮ ਆਉਂਦੀ ਹੈ। ਜਿੰਨਾ ਚਿਰ ਇਹ ਨਹੀਂ ਜਾਣਿਆ ਵੀ ਗੁਰੂ ਅੰਤਰ ਜਾਮੇ, ਸ਼ਰਮ ਕਿੱਥੇ ਆਵੇਗੀ, ਲੋਕਾਂ ਤੋਂ ਨਹੀਂ ਆਉਂਦੀ, ਗੁਰੂ ਤੋਂ ਕਿੱਥੋਂ ਆਉਣੀ ਹੈ। ਜਿੰਨਾ ਚਿਰ ਗੁਰੂ ਨੂੰ ਨਹੀਂ ਜਾਣਿਆ ਉਨਾ ਚਿਰ ਤਾਂ ਬੰਦੇ ਨੂੰ ਸੰਸਾਰ ਤੋਂ ਵੀ ਹਿਆ ਨਹੀਂ ਆਉਂਦੀ। ਜਦੋਂ ਜਾਣ ਲਿਆ ਅੰਤਰ ਜਾਮੀ ਹੈ, ਅੰਦਰ ਕੰਬ ਜਾਏਗਾ ਤੇ ਸ਼ਬਦ ਨਿਕਲਣਗੇ ਕਿ ਕਿਆ ਜਾਨਾ ਕਿਆ ਹੋਏਗਾ ਰੀਮਾਈ, ਮੇਰੇ ਜੀਵਨ ਦਾ ਕੀ ਬਣੇਗਾ ਇਹਦੇ ਬਾਰੇ ਮੈਂ ਕੁਝ ਨਹੀਂ ਜਾਣਦਾ, ਕਿਉਂਕਿ ਅੰਦਰ ਮੈਲ ਨਾਲ ਭਰਿਆ ਹੋਇਆ। ਹਰ ਦਰਸ਼ਨ ਬਿਨ ਰਹਿਣ ਨਾ ਜਾਈ, ਤਿਸੋਂ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ। ਉਹ ਜਾਨੀ ਜਾਣ ਹੈ, ਅੰਦਰ ਦੀ ਜਾਣਦਾ। ਹੋਰ ਉਹਦੇ ਗੁਣ ਕਹਿ, ਕਹਿੰਦੇ ਚੀਰੀ ਜਾਂ ਕੀ ਨਾ ਫਿਰੈ। ਚੀਰੀ ਦਾ ਅਰਥ ਹੈ ਚਿੱਠੀ, ਹੁਕਮਨਾਮਾ ਜਿਹਨੂੰ ਕਹਿੰਦੇ ਨੇ। ਸਾਹਿਬ ਸੋ ਪ੍ਰਵਾਨ, ਜਿਹੜਾ ਫੈਸਲਾ ਉਹਨੇ ਇੱਕ ਵਾਰੀ ਕਰ ਦਿੱਤਾ, ਫਿਰੈ ਦਾ ਅਰਥ ਉਹਨੂੰ ਕੋਈ ਮੋੜ ਨਹੀਂ ਸਕਦਾ। ਜਿਹੜਾ ਇੱਕ ਵਾਰੀ ਉਹਨੇ ਕੱਢ ਦਿੱਤਾ ਨਾ ਆਪਣੇ ਹੱਥਾਂ ਵਿੱਚੋਂ, ਹੁਣ ਨਹੀਂ ਫੇਰਿਆ ਜਾ ਸਕਦਾ। ਇਸ ਕਰਕੇ ਬਚਨ ਕਹੇ ਨੇ, ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ। ਉਹਦੇ ਹੁਕਮ ਵਿੱਚ ਸਾਰੇ ਸੰਸਾਰ ਨੂੰ ਚੱਲਣਾ ਹੀ ਪੈਣਾ ਹੈ। ਇਹਨੂੰ ਕਹਿੰਦੇ ਨੇ ਭਾਣੇ ਵਿੱਚ ਤੁਰਨਾ। ਸਿੱਖੀ ਦਾ ਮੂਲ ਸਰੋਤ ਕੀ ਹੈ, ਜਿਹਨੂੰ ਕਹਿੰਦੇ ਹੁਕਮ ਰਜਾਈ ਚੱਲਣਾ, ਇਹਨੂੰ ਸਿੱਖੀ ਕਹਿੰਦੇ ਨੇ। ਜਿਹਨੂੰ ਇਹ ਸਮਝ ਆ ਗਈ ਤੇ ਚੱਲਣ ਲੱਗ ਪਏ। ਹੁਕਮ ਰਜਾਈ ਦਾ ਮਤਲਬ ਹੈ ਪਰਮਾਤਮਾ ਦੀ ਮਰਜ਼ੀ ਦੇ ਨਾਲ ਆਪਣੀ ਮਰਜ਼ੀ ਮੇਲ ਦੇਣੀ, ਉਹਦੇ ਨਾਲ ਸਹਿਮਤ ਹੋ ਜਾਣਾ। ਤਾਂ ਹੀ ਸਿਖਾਇਆ ਗੁਰੂ ਸਾਹਿਬ ਨੇ ਕਿ ਤੇਰੇ ਜੀਵਨ ਵਿੱਚ ਤੈਨੂੰ ਜੋ ਕੁਝ ਮਿਲਿਆ ਨਾ, ਜਿਵੇਂ ਦਾ ਵੀ ਮਾਂ ਬਾਪ ਤੋਂ ਲੈ ਕੇ ਸਰੀਰ ਮਿਲਿਆ, ਘਰ ਮਿਲਿਆ ਹੈ, ਪਤੀ ਮਿਲਿਆ, ਪਤਨੀ ਮਿਲੀ ਹੈ, ਬੱਚੇ ਮਿਲੇ ਨੇ, ਪ੍ਰਾਪਰਟੀ ਮਿਲੀ ਹੈ, ਜੋ ਕੁਝ ਮਿਲਿਆ ਇਹਨੂੰ ਸਤ ਸ਼ੁਕਰ ਕਰਕੇ ਪ੍ਰਵਾਨ ਕਰ। ਭਾਣਾ ਮੰਨਣ ਦੀ ਪਹਿਲੀ ਪੌੜੀ ਹੈ। ਤਾਂ ਜੇ ਇਹ ਚੱਲਦਾ ਰਿਹਾ ਵੀ ਇਹ ਮੇਰਾ ਨਾਲ ਦਾ ਠੀਕ ਨਹੀਂ, ਇਹ ਇੱਧਰ ਦਾ ਠੀਕ ਨਹੀਂ, ਇਹਦੇ ਕਰਕੇ ਮੈਂ ਦੁਖੀ ਹਾਂ, ਇਹ ਸੰਘਰਸ਼ ਜਿਹੜਾ ਕੀ ਹੈ ਕਿ ਉਹਦੀ ਮਰਜ਼ੀ ਤੋਂ ਉਲਟ ਚੱਲਣਾ। ਜਿਵੇਂ ਪਾਣੀ ਵਹਿ ਰਿਹਾ ਹੈ ਤੇ ਪਾਣੀ ਦੇ ਉਲਟ ਚੱਲਣਾ, ਬੰਦਾ ਥੱਕੇਗਾ ਵੀ, ਦੁਖੀ ਵੀ ਹੋਏਗਾ। ਤਾਂ ਜੇ ਪਾਣੀ ਦੇ ਨਾਲ ਬੰਦੇ ਨੂੰ ਵਹਿਣ ਦੀ ਜਾਚ ਆ ਜਾਏ ਤਾਂ ਕੋਈ ਮਿਹਨਤ ਨਹੀਂ ਕਰਨੀ ਪੈਂਦੀ। ਸਾਡੀ ਜ਼ਿੰਦਗੀ ਜਿਵੇਂ ਦੀ ਹੈ, ਅਕਾਲ ਪੁਰਖ ਵਾਹਿਗੁਰੂ ਨੇ ਉਹਦਾ ਤਰੀਕਾ ਅੰਦਰ ਲਿਖ ਦਿੱਤਾ ਹੈ ਕਿ ਤੂੰ ਇਸ ਤਰ੍ਹਾਂ ਚੱਲਣਾ। ਜਦੋਂ ਅਸੀਂ ਉਹਦੇ ਉਲਟ ਤਰਨੇ ਆ, ਉਲਟ ਜਾਂਦੇ ਆ, ਜ਼ੋਰ ਲਾਉਂਦੇ ਆ, ਸੰਘਰਸ਼ ਕਰਨੇ ਆ, ਤਾਂ ਦੋ ਸੰਬੰਧ ਵਿੱਚ ਬਚਨ ਕਹੇ ਗਏ ਨੇ ਕਿ ਪਰਮਾਤਮਾ ਦੀ ਮਰਜ਼ੀ ਦੇ ਉਲਟ ਨਾ ਤੁਰ ਤੇ ਆਪਣੇ ਮਨ ਦੀ ਮਰਜ਼ੀ ਦੇ ਨਾਲ ਸਹਿਮਤ ਨਾ ਹੋਵੀਂ। ਦੋ ਗੱਲਾਂ ਬੰਦੇ ਨੇ ਉਲਟ ਕੀਤਾ। ਆਦਮੀ ਮਨ ਦੀ ਹਵਾ ਦੇ ਨਾਲ ਉੱਡਦਾ ਹੈ, ਮਨ ਜਿੱਧਰ ਨੂੰ ਜਾ ਰਿਹਾ ਉਹਦੇ ਨਾਲ ਸਹਿਮਤ, ਤੇ ਮਨ ਦੀ ਹਵਾ ਜਿਹੜੀ ਮਨ ਦੀ ਅੱਖਾਂ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ। ਦੋ ਤਰ੍ਹਾਂ ਦਾ ਸੰਘਰਸ਼ ਹੈ। ਜੇ ਬੰਦਾ ਮਨ ਨਾਲ ਸਹਿਮਤ ਹੋ ਕੇ ਤੁਰੇਗਾ ਪਰਮਾਤਮਾ ਦੇ ਉਲਟ ਹੋਵੇਗਾ, ਕਿਉਂਕਿ ਮਨ ਨੇ ਕਹਿਣਾ ਵੀ ਆਹ ਸਾਹਮਣੇ ਜਿਹੜਾ ਜੋ ਕੁਝ ਹੈ ਮੇਰਾ ਹੋਵੇ, ਮਨ ਨੇ ਇਹ ਕਹਿਣਾ। ਪਰਮਾਤਮਾ ਕਹਿੰਦਾ ਤੇਰੇ ਵਾਸਤੇ ਇਹਦੇ ਵਿੱਚੋਂ ਕੁਝ ਵੀ ਨਹੀਂ, ਵਿਰੋਧ ਪੈਦਾ ਹੋ ਗਿਆ, ਸੁਰ ਸਾਂਝ ਨਹੀਂ ਨਾ ਹੋਈ। ਜਿਵੇਂ ਤੁਸੀਂ ਵੇਖਿਆ ਕੀਰਤਨ ਹੁੰਦਾ, ਇੱਕ ਪਾਸੇ ਰਾਗੀ ਸਿੰਘ ਸ਼ਬਦ ਪੜ੍ਹਦਾ, ਉਹ ਸਾਜ਼ ਵਜਾ ਰਿਹਾ, ਤੇ ਦੂਸਰਾ ਨਾਲ ਤਬਲਾ ਵਜਾਉਂਦਾ ਜੋੜੀ। ਜੇ ਉਹਨਾਂ ਦਾ ਕੁਨੈਕਸ਼ਨ ਨਹੀਂ ਨਾ ਬਣਦਾ ਆਪਸ ਵਿੱਚ, ਜੋੜ ਨਹੀਂ ਬਣਦਾ, ਤਾਂ ਉਹਨੂੰ ਕਹਿੰਦੇ ਨੇ ਬੇਤਾਲਾ ਗਾ ਰਹੇ ਨੇ, ਬੇਤਰਤੀਬ ਹੈ। ਵੱਖਰਾ ਹੋ ਗਿਆ ਆਪਸ ਵਿੱਚ, ਇਹਨਾਂ ਦਾ ਸੰਪਰਕ ਹੀ ਟੁੱਟ ਗਿਆ, ਇਹਨਾਂ ਦਾ ਕੀਰਤਨ ਕਾਹਦਾ ਹੈ, ਇਹਨਾਂ ਦਾ ਗੀਤ ਕਾਹਦਾ ਹੈ, ਆਪਸ ਵਿੱਚ ਸੰਬੰਧ ਜੁੜ ਗਿਆ। ਬੰਦੇ ਦਾ ਜਿਹੜਾ ਜੀਵਨ ਹੈ ਉਹਦਾ ਸੰਗੀਤ ਪਰਮਾਤਮਾ ਦੀ ਮਰਜ਼ੀ ਦੇ ਨਾਲ ਮਿਲ ਕੇ ਵੱਜੇ ਤੇ ਕੀਰਤਨ ਹੁੰਦਾ, ਸੰਗੀਤ ਨਿਕਲਦਾ, ਪਰ ਇਹਨੇ ਉਹਦੇ ਨਾਲ ਮਿਲ ਕੇ ਚੱਲਣਾ ਸਿੱਖੇ ਨੇ, ਗੁਰੂ ਨਾਲ ਮਿਲ ਕੇ ਚੱਲਣਾ ਇਹਨੇ ਜ਼ਰੂਰੀ ਨਹੀਂ ਜਾਣਿਆ, ਆਪਣੀ ਮਰਜ਼ੀ ਵਿੱਚ ਖੜੀ ਕਰ ਦਿੱਤੀ, ਆਪਣੀ ਮਤ ਧਾਰਨ ਕਰ ਲਈ, ਤਾਂ ਉਹਦੇ ਨਾਲ ਸਹਿਮਤ ਹੋ ਕੇ ਤੁਰਨ ਦਾ ਜੁਗਤ ਜਿਹੜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸੀ ਗਈ, ਸਤਿਗੁਰਾਂ ਨੇ ਬਚਨ ਕੀਤਾ, ਕਹਿਣ ਲੱਗੇ ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ। ਉਹਦੀ ਰਜਾ ਵਿੱਚ ਰਹਿਣ ਦੀ ਜਾਚ ਸਿੱਖ ਲੈ, ਆਪਣਾ ਕੀਤਾ ਕਿਛੂ ਨਾ ਹੋਵੇ, ਜਿਉਂ ਹਰ ਭਾਵੈ ਤਿਉਂ ਰੱਖੀਐ, ਉਹਦੇ ਨਾਲ ਮਿਲ ਕੇ ਚੱਲਣ ਦੀ ਜਾਚ ਸਿੱਖ ਲੈ, ਤਾਂ ਉਹਦੀ ਜਾਚ ਆਏਗੀ ਗੁਰੂ ਕੋਲੋਂ। ਪਰਮਾਤਮਾ ਦੀ ਮਰਜ਼ੀ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੀ ਹੋਈ ਹੈ, ਉਹ ਇਹ ਚਾਹੁੰਦਾ, ਇਹ ਉਹਦੀ ਮਰਜ਼ੀ ਹੈ, ਇਹ ਉਹਦੀ ਜ਼ਰੂਰਤ ਹੈ, ਤਾਂ ਜਿਹੜਾ ਉਹਦਾ ਹੁਕਮ ਹੈ ਉਹਨੂੰ ਜਾਣਨਾ ਅਤ ਜ਼ਰੂਰੀ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਚੀਰੀ ਜਾਂ ਕੀ ਨਾ ਫਿਰੈ, ਜੋ ਕੁਝ ਉਹਨੇ ਹੁਕਮ ਕਰ ਦਿੱਤਾ ਨਾ, ਨਰ ਚਾਹਤ ਕੱਛ ਔਰ ਔਰੇ ਕੀ ਔਰੇ ਪਈ। ਮਨੁੱਖ ਦੇ ਆਪਣੇ ਫਿਕਸ ਕੀਤੇ ਹੋਏ ਕਾਰਜ ਜ਼ਿੰਦਗੀ ਵਿੱਚ ਸਾਰੇ ਕਦੀ ਨਹੀਂ ਵਾਪਰਦੇ, ਕਦੀ ਹੁੰਦੇ ਹੀ ਨਹੀਂ। ਇਸ ਕਰਕੇ ਬੰਦੇ ਨੂੰ ਅਰਦਾਸ ਨਾਲ ਸਹਿਮਤ ਹੋ ਕੇ ਤੁਰਨਾ ਚਾਹੀਦਾ। ਕਈ ਵਾਰੀ ਇਸ ਤਰ੍ਹਾਂ ਹੁੰਦਾ, ਬੰਦੇ ਦੀ ਵਾਸ਼ਨਾ ਬਹੁਤ ਵੱਡੀ ਹੁੰਦੀ ਹੈ, ਸਤਿਗੁਰੂ ਨੇ ਤਰੀਕਾ ਦੱਸਿਆ, ਅਰਦਾਸ ਕਰ, ਤੈਨੂੰ ਜੋ ਕੁਝ ਚਾਹੀਦਾ ਉਹਦੇ ਵਾਸਤੇ ਅਰਦਾਸ ਕਰ, ਜੇ ਮਿਲ ਜਾਏ ਤਾਂ ਵੀ ਠੀਕ ਹੈ, ਨਾ ਮਿਲੇ ਅੰਦਰੋਂ ਨਾ ਜੁੜੀ ਪਦਾਰਥ ਦੇ ਨਾਲ, ਕਿਉਂਕਿ ਜੇ ਨਾ ਮਿਲਿਆ ਤੇ ਤੇਰੇ ਜੀਵਨ ਨੂੰ ਇੰਨਾ ਉਹ ਪਰੇਸ਼ਾਨ ਕਰ ਦੇਗਾ, ਦੁਖੀ ਕਰ ਦੇਗਾ, ਕਿ ਪਰਤ ਕੇ ਤੇਰਾ ਜੀਵਨ ਰਾਸ ਨਹੀਂ ਆਏਗਾ। ਅਰਦਾਸ ਕਰ, ਜੇ ਤੇ ਤੇਰੇ ਭਾਗਾਂ ਵਿੱਚ ਹੋਇਆ ਤੈਨੂੰ ਮਿਲੇਗਾ, ਜੇ ਨਾ ਹੋਇਆ ਅਰਦਾਸ ਤੈਨੂੰ ਟੁੱਟਣ ਨਹੀਂ ਦੇਵੇਗੀ, ਤੇਰੇ ਮਨ ਨੂੰ ਪਰੇਸ਼ਾਨ ਨਹੀਂ ਹੋਣ ਦੇਵੇਗੀ, ਤਾਂ ਸੋਗ ਕਾਹਦਾ ਹੈ? ਕਬੀਰ ਜੀ ਕਹਿੰਦੇ ਨੇ, ਲਿਓ ਲਿਓ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਬਹੁ ਸੋਗ। ਬੰਦੇ ਦੇ ਅੰਦਰ ਜਿਹੜੀ ਪ੍ਰਾਪਤ ਕਰਨ ਦੀ ਬਿਰਤੀ ਹੈ ਕਿ ਸਭ ਕੁਝ ਮੇਰੇ ਹੀ ਕੋਲ ਹੋਵੇ, ਜ਼ਿੰਦਗੀ ਦਾ ਦੁੱਖ ਹੀ ਇਹ ਹੈ, ਲਿਓ ਲਿਓ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੈ ਬਹੁ ਸੋਗ, ਲਖਮੀ ਬਰਸਿਉ ਜਿਉ ਲਿਓ ਲਾਵੈ, ਸੋਗ ਮਿਟੈ ਸਭ ਹੀ ਸੁਖ ਪਾਵੈ। ਇਸ ਕਰਕੇ ਉਹਦਾ ਹੁਕਮ ਜਿਹੜਾ ਅਟਲ ਹੈ, ਉਹਨੂੰ ਕੋਈ ਮੋੜ ਨਹੀਂ ਸਕਦਾ। ਉਹਨੇ ਇਸ ਢੰਗ ਦੇ ਨਾਲ ਲਿਖਿਆ, ਹਰ ਇੱਕ ਦੇ ਜੀਵਨ ਨੂੰ ਜੋੜ ਦਿੱਤਾ ਹੈ, ਤਰਤੀਬ ਦੇ ਦਿੱਤੀ ਹੈ। ਚੀਰੀ ਜਾਂ ਕੀ ਨਾ ਫਿਰੈ ਸਾਹਿਬ ਸੋ ਪਰਵਾਨ, ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਾਲਾਰ। ਇਹ ਸਾਰੇ ਵੱਡੇ ਲੋਕਾਂ ਦੇ ਨਾਮ ਨੇ, ਮੀਰ ਵੱਡੇ ਲੋਕ ਨੇ ਜਿਹੜੇ, ਸਲਾਰ ਨੇ ਉਹਨਾਂ ਦੇ ਨਾਲ ਤੁਰਨ ਵਾਲੇ, ਮਲਕ ਨੇ ਬੜੇ ਬੜੇ ਵੱਡੇ ਮਾਲਕ ਨੇ, ਸਾਰਿਆਂ ਨੂੰ ਅਖੀਰ ਨੂੰ ਉਹਦੇ ਹੁਕਮ ਵਿੱਚ ਚੱਲਣਾ ਪੈਂਦਾ ਹੈ। ਥੋੜੀ ਜਿਹੀ ਸੁਤੰਤਰਤਾ ਦਿੱਤੀ ਹੈ ਮਨੁੱਖ ਨੂੰ, ਕਈ ਵਾਰੀ ਬੰਦਾ ਕਹਿੰਦਾ ਫਿਰ ਬੰਦਾ ਮਨ ਮਰਜ਼ੀ ਕਿਉਂ ਕਰਦਾ? ਇੱਕੋ ਇੱਕ ਜੂਨ ਹੈ ਧਰਤੀ ਦੀ, ਮਨੁੱਖਾ ਜੀਵਨ, ਮਨੁੱਖਾ ਸਰੀਰ, ਜਿਹਨੂੰ ਪਰਮਾਤਮਾ ਨੇ ਥੋੜੀ ਜਿਹੀ ਆਜ਼ਾਦੀ ਦਿੱਤੀ ਹੈ ਵੀ ਤੂੰ ਕਰਮ ਕਰਨ ਦੇ ਵਿੱਚ ਸਵਤੰਤਰ ਹੈ, ਜੋ ਮਰਜ਼ੀ ਕਰ ਸਕਦਾ। ਪਰ ਨਾਲ ਇਹਦੇ ਇੱਕ ਜੋੜ ਦਿੱਤੀ, ਇੱਕ ਗੱਲ ਤੂੰ ਚੇਤੇ ਰੱਖੀ, ਜਿਹੜਾ ਕਰਮ ਤੂੰ ਕਰੇਗਾ ਤੇਰੇ ਜੀਵਨ ਦੇ ਅੰਦਰ ਇੱਕ ਫੱਟੀ ਪਈ ਹੈ, ਨਾਲੋ ਨਾਲ ਉਹਦੇ ਉੱਤੇ ਲਿਖੇ ਜਾਣੇ ਨੇ, ਨਾਲੋ ਨਾਲ ਲਿਖਿਆ ਜਾਣਾ। ਬਾਬਾ ਫਰੀਦ ਜੀ ਨੇ ਇਹਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ ਕਿ ਜੋ ਕੁਝ ਆਦਮੀ ਕਰਦਾ ਹੈ ਉਹਦਾ ਹਰਜਾਨਾ, ਉਹਦਾ ਹਿਸਾਬ ਉਹਨੂੰ ਦੇਣਾ ਪੈਂਦਾ, ਉਹਦੇ ਬਾਰੇ ਉਹਨੂੰ ਆਪਣਾ ਭੁਗਤਾਨ ਕਰਨਾ ਪੈਂਦਾ ਹੈ। ਇਸ ਕਰਕੇ ਕਰਮ ਕਰਨ ਵਿੱਚ ਬੰਦਾ ਆਜ਼ਾਦ ਹੈ, ਜੋ ਮਰਜ਼ੀ ਕਰ ਸਕਦਾ, ਪਰਮਾਤਮਾ ਨਹੀਂ ਰੋਕੇਗਾ। ਗੁਰੂ ਨੇ ਬਾਂਹ ਨਹੀਂ ਫੜਨੀ, ਨਾ ਉਹਨੇ ਅੱਖਾਂ ਤੇ ਪੱਟੀ ਬੰਨਣੀ ਵੀ ਨਾ ਵੇਖ, ਨਾ ਮੂੰਹ ਤੇ ਬੰਨਣੀ ਹੈ, ਨਾ ਕੰਨ ਬੰਦ ਕਰੇਗਾ, ਕਿਸੇ ਤੋਂ ਨਹੀਂ ਰੋਕੇਗਾ। ਪਰ ਇੱਕ ਗੱਲ ਸਮਝਾ ਦਿੱਤੀ, ਕਹਿਣ ਲੱਗੇ ਇਸ ਸੱਚਾਈ ਨੂੰ ਕਦੀ ਨਾ ਭੁੱਲੀ ਕਿ ਜੋ ਕੁਝ ਤੂੰ ਕੀਤਾ ਉਹ ਤੇਰੇ ਹੀ ਜੀਵਨ ਦੀ ਫੱਟੀ ਤੇ ਲਿਖਿਆ ਗਿਆ, ਹਿਸਾਬ ਦੇਣਾ ਤੇ ਤੈਨੂੰ ਦੇਣਾ ਪਏਗਾ। ਇਸੇ ਕਰਕੇ ਪਸ਼ੂਆਂ ਨੂੰ ਕਿਸੇ ਸਤਸੰਗ ਦੀ ਲੋੜ ਨਹੀਂ ਪੈਂਦੀ, ਉਹਨਾਂ ਦੇ ਕੋਈ ਅਵਤਾਰ ਨਹੀਂ ਤੇ ਪਰਮਾਤਮਾ ਜ਼ਰੂਰ ਭੇਜਦਾ। ਜੇ ਉਹ ਪਾਪ ਕਰਨ ਦੀ ਉਹਨਾਂ ਵਿੱਚ ਸਮਰੱਥਾ ਹੁੰਦੀ ਨਾ, ਤਾਂ ਉਹਨਾਂ ਦੇ ਵੀ ਅਵਤਾਰ ਭੇਜ ਦਿੰਦਾ ਵੀ ਆਹ ਕੰਮ ਕਰਨਾ, ਇਹ ਨਹੀਂ ਕਰਨਾ, ਲੋੜ ਹੀ ਨਹੀਂ ਹੈ, ਪਾਪ ਕਰ ਹੀ ਨਹੀਂ ਸਕਦੇ। ਤਾਂ ਨਾ ਉਹਨਾਂ ਦੇ ਕੋਈ ਧਾਰਮਿਕ ਅਸਥਾਨ ਨੇ, ਲੋੜ ਨੇ ਕਿਸੇ ਚੀਜ਼ ਦੀ। ਇਹ ਤੇ ਆਦਮੀ ਵਾਸਤੇ ਨੇ, ਜਦੋਂ ਆਦਮੀ ਵੀ ਸ਼ੁਰੂ ਸ਼ੁਰੂ ਵਿੱਚ ਉਹਨਾਂ ਜੂਨਾਂ ਦੇ ਨਾਲ ਥੋੜਾ ਜਿਹਾ ਮਿਲਦਾ ਸੀ, ਇਹਦੀ ਵਾਸ਼ਨਾ ਘੱਟ ਸੀ, ਨਿਯਮ ਵਿੱਚ ਜਿਉਂਦਾ ਸੀ, ਜਮ੍ਹਾਂ ਨਹੀਂ ਸੀ ਕਰਦਾ, ਪੰਛੀਆਂ ਵਾਂਗੂ ਰਹਿੰਦਾ ਸੀ। ਪੁਰਾਣਾ ਜਿਹੜਾ ਮਨੁੱਖ ਜਿਹਨੂੰ ਆਦਿ ਮਾਨਵ ਕਹਿੰਦੇ ਨੇ, ਕਿਵੇਂ ਰਹਿੰਦਾ ਸੀ? ਕਿਤਾਬਾਂ ਵਿੱਚੋਂ ਮਿਲਦਾ, ਰੁੱਖਾਂ ਥੱਲੇ ਵਸੇਬਾ ਕਰਨਾ, ਪੱਤੇ ਸਰੀਰ ਤੇ ਪਹਿਨਣੇ ਨੇ, ਕੱਪੜਾ ਵੀ ਨਹੀਂ, ਅੱਗ ਹੈ ਨਹੀਂ ਸੀ, ਕੱਚਾ ਖਾਣਾ, ਫਲ ਫਰੂਟ ਖਾ ਲੈਣਾ, ਸ਼ਿਕਾਰ ਖਾਣਾ। ਤਾਂ ਇਹ ਸਾਰਾ ਕੁਝ ਪਾਪ ਕਦੋਂ ਸ਼ੁਰੂ ਹੋਇਆ? ਜਦੋਂ ਬੰਦੇ ਨੇ ਪਦਾਰਥ ਨਾਲ ਸਾਂਝ ਪਾਈ, ਜਦੋਂ ਜਦੋਂ ਇਹਦੀ ਵਾਸ਼ਨਾ ਵਧੀ। ਤਾਂ ਜਦੋਂ ਪਰਮਾਤਮਾ ਨੇ ਵੇਖਿਆ ਕਿ ਬੰਦਾ ਵਿਕਾਸ ਦੇ ਨਾਂ ਤੇ ਵਿਨਾਸ਼ ਵੱਲ ਵਧ ਰਿਹਾ, ਚੀਜ਼ਾਂ ਜ਼ਿਆਦੀਆਂ ਇਕੱਠੀਆਂ ਕਰਨ ਨੂੰ ਵਿਕਾਸ ਕਹਿੰਦਾ, ਪਰ ਇਹ ਵਿਕਾਸ ਹੀ ਇਹਦੇ ਜੀਵਨ ਦਾ ਫੰਦਾ ਬਣ ਜਾਏਗਾ, ਤਾਂ ਉਹਨੇ ਅਵਤਾਰ ਭੇਜੇ ਵੀ ਇਹਨੂੰ ਦੱਸੋ ਇਹਨਾਂ ਤੋਂ ਕਿਵੇਂ ਬਚਣਾ, ਤਾਂ ਲੋੜ ਪੈ ਗਈ। ਇਸ ਕਰਕੇ ਪਸ਼ੂ ਕੋਈ ਪਾਪ ਨਹੀਂ ਕਰਦੇ। ਤੁਸੀਂ ਕਦੀ ਵੇਖਿਆ ਕੋਈ ਪਸ਼ੂ ਸ਼ਰਾਬ ਦੇ ਠੇਕੇ ਦੇ ਸਾਹਮਣੇ ਖੜਾ ਹੋਵੇ? ਨਹੀਂ ਜਾਂਦਾ, ਉੱਥੇ ਸ਼ਰਾਬ ਪੀਂਦੇ ਹੀ ਨਹੀਂ, ਉਹਨਾਂ ਵਿੱਚ ਹੈ ਹੀ ਨਹੀਂ। ਕੋਈ ਗਧਾ, ਕੋਈ ਪਸ਼ੂ ਕਦੀ ਸ਼ਰਾਬ ਨਹੀਂ ਪੀਵੇਗਾ। ਉਹਦੇ ਸਾਹਮਣੇ ਵੀ ਰੱਖ ਦਿਓ, ਪਰੋਸ ਦਿਓ ਸਾਹਮਣੇ ਲਿਜਾ ਕੇ, ਵੀ ਇਹ ਤੂੰ ਪੀ, ਇਨਕਾਰ ਕਰ ਦੇਗਾ। ਇਹ ਤਾਂ ਸਿਰਫ ਇਹ ਉੱਚੀ ਜਾਤੀ ਵਾਲਾ ਮਨੁੱਖ ਹੀ ਹੈ ਜਿਹੜਾ ਕਹਿੰਦਾ ਮੈਂ ਜਾਤ ਵੀ ਬੜੀ ਉੱਚੀ ਹੈ, ਕਰਮ ਗਧੇ ਤੋਂ ਵੀ ਨੀਵੇਂ, ਉਹਦੇ ਤੋਂ ਵੀ ਨੀਵੇਂ ਚਲੇ। ਤਾਂ ਉਹਨਾਂ ਵਿੱਚ ਪਾਪ ਹੈ ਹੀ ਨਹੀਂ, ਜੋ ਮਰਜ਼ੀ ਪਰੋਸ ਦਿਓ। ਉਹਨਾਂ ਦੇ ਜੀਵਨ ਦਾ ਜਿਹੜਾ ਸਿਸਟਮ ਹੈ, ਸਮਾਂ ਹੈ ਹਰ ਇੱਕ ਚੀਜ਼ ਦਾ, ਉਹਦੇ ਤੋਂ ਅੱਗੇ ਪਿੱਛੇ ਬਿਲਕੁਲ ਨਹੀਂ ਜਾਣਗੇ, ਉਸ ਥਾਂ ਤੇ ਰਹਿੰਦੇ ਨੇ। ਇੱਕੋ ਆਦਮੀ ਹੈ ਜਿਹਦਾ ਕੋਈ ਸਮਾਂ ਨਹੀਂ, ਕੋਈ ਇਹਦਾ ਥਾਂ ਨਹੀਂ, ਕੋਈ ਇਹਦਾ ਰਿਸ਼ਤਾ ਨਹੀਂ ਰਿਹਾ, ਕੁਝ ਨਹੀਂ ਛੱਡਿਆ ਇਸਨੇ, ਸਭ ਤੋੜ ਦਿੱਤਾ। ਇਸ ਕਰਕੇ ਇੱਕ ਸੱਚਾਈ ਹੈ ਕਿ ਮਨੁੱਖਾ ਸਰੀਰ ਸਾਰੇ ਸਰੀਰਾਂ ਤੋਂ ਉੱਤਮ ਹੈ, ਪਰ ਅੱਜ ਦੀ ਬਹੁਤਾਤ ਨੂੰ ਜਦੋਂ ਵੇਖਿਆ ਜਾਏ ਤਾਂ ਇਉਂ ਲੱਗਦਾ ਕਿ ਮਨੁੱਖ ਦੀ ਬਹੁ ਗਿਣਤੀ ਪਸ਼ੂ ਤੋਂ ਵੀ ਨੀਵੀਂ ਚਲੀ ਗਈ ਹੈ, ਪਸ਼ੂ ਤੋਂ ਨਿਵਾਣ ਤੇ ਚਲੀ ਗਈ, ਬਹੁਤ ਹੀ ਨੀਵੀਂ ਹੈ। ਇਹਨਾਂ ਤੇ ਉਹਨਾਂ ਵਿੱਚ ਵੀ ਵਾਸ਼ਨਾ ਨਹੀਂ, ਇਹਨੇ ਤੇ ਉਹ ਵੀ ਕ੍ਰੋਧੀ ਨਹੀਂ, ਇਹਨਾਂ ਤਾਂ ਉਹ ਵੀ ਇੱਕ ਦੂਜੇ ਨਾਲ ਵੈਰ ਨਹੀਂ ਕਰਦੇ। ਅੱਜ ਦੇ ਮਨੁੱਖ ਨੂੰ ਤੇ ਘੱਟੋ ਘੱਟ ਇੰਨਾ ਹੀ ਬੜਾ ਹੈ ਵੀ ਜੇ ਗੁਰਦੁਆਰੇ ਜਾਣ ਦਾ ਸਮਾਂ ਨਹੀਂ ਮਿਲਦਾ, ਉਹ ਘਰ ਵਿੱਚ ਵੱਜੇ ਹੋਏ ਪਸ਼ੂਆਂ ਤੋਂ ਸਿੱਖ ਲੈ ਜਾਣਾ ਕਿਵੇਂ ਹੈ। ਜੇ ਚਾਰ ਦਸ ਇਕੱਠੇ ਹੈਣ ਤਾਂ ਕਦੀ ਥੋੜਾ ਬਾਲਾ ਹੋ ਜਾਂਦਾ, ਸਿੰਘ ਖੜਕਦਾ ਹੈ, ਫਿਰ ਇਕੱਠੇ ਹੋ ਜਾਂਦੇ ਨੇ, ਫਿਰ ਠੀਕ ਚੱਲਦਾ। ਪਰ ਨਹੀਂ, ਆਦਮੀ ਨੇ ਲਿਸਟਾਂ ਬਣਾਈਆਂ ਹੋਈਆਂ ਨੇ ਦੂਜੇ ਆਦਮੀ ਦੇ ਜੀਵਨ ਦੀ। ਤੁਸੀਂ ਕਿਸੇ ਨੂੰ ਪੁੱਛੋ, ਉਹ ਕਹਿੰਦਾ ਸਾਰੇ ਪਿੰਡ ਨੂੰ ਜਾਣਨਾ, ਕਿਵੇਂ ਦੇ ਆਦਮੀ ਸ਼ੁਰੂ ਤੋਂ ਕਿਵੇਂ ਦੇ ਨੇ ਤੁਹਾਨੂੰ ਪਤਾ, ਮੈਂ ਦੱਸਣਾ। ਇਸ ਬੰਦੇ ਦੀ ਹਿਸਟਰੀ ਦਾ ਮੈਨੂੰ ਪਤਾ ਹੈ, ਇਹਦੇ ਰਿਸ਼ਤੇਦਾਰਾਂ ਦੀ ਹਿਸਟਰੀ ਦਾ ਵੀ ਪਤਾ ਹੈ, ਕਿੰਨਾ ਬੋਝ, ਕਿੰਨੀ ਪੰਡ ਆਦਮੀ ਨੇ ਆਪਣੇ ਜੀਵਨ ਤੇ ਚੁੱਕ ਲਈ। ਫਿਰ ਇਹਨੂੰ ਚੁੱਕ ਕੇ ਕਹਿੰਦਾ ਵੀ ਮੈਂ ਹੁਣ ਸੁਖਮਣੀ ਸਾਹਿਬ ਪੜ੍ਹਨਾ ਤੇ ਮੈਨੂੰ ਸੁੱਖ ਮਿਲੇਗਾ। ਕਿਵੇਂ ਮਿਲੇਗਾ ਸੁੱਖ? ਪੋਟ ਗੇਰ ਗੁਰ ਪੂਰਾ ਮਿਲਿਓ, ਪੋਟ ਕਹਿੰਦੇ ਪੰਡ ਨੂੰ, ਉਹ ਕਹਿੰਦੇ ਸਿਰ ਤੋਂ ਪੰਡ ਲਾਹ ਪਹਿਲਾਂ ਗੰਧ ਦੀ ਜਿਹੜੀ ਚੁੱਕੀ ਫਿਰਨਾ ਜਾਣਕਾਰੀ ਦੀ, ਫਿਰ ਬਾਣੀ ਸੁੱਖ ਦਏਗੀ। ਤਾਂ ਆਦਮੀ ਕੋਲ ਹਰ ਇੱਕ ਬੁਰਾਈ ਦੀਆਂ ਲਿਸਟਾਂ ਬੱਝੀਆਂ ਪਈਆਂ ਨੇ, ਉਸ ਖਜ਼ਾਨੇ ਨੂੰ ਇਕੱਠਾ ਕਰਕੇ ਰੱਖਦਾ, ਅੰਦਰ ਇਹਦਾ ਸਾਫ਼ ਹੀ ਨਹੀਂ ਹੁੰਦਾ, ਅੰਦਰ ਇਹਦਾ ਇਹਨਾਂ ਬੁਰਾਈਆਂ ਵਿੱਚੋਂ ਨਿਕਲਦਾ ਹੀ ਨਹੀਂ, ਤੇ ਅੰਦਰ ਟਿਕੇਗਾ ਕਿ ਸ਼ਬਦ ਕਿੱਥੇ ਜਾਏਗਾ? ਜਪਜੀ ਸਾਹਿਬ ਦੇ ਰਹਿਣ ਲਈ ਥਾਂ ਹੀ ਕੋਈ ਨਹੀਂ, ਤਾਂ ਹੀ ਤੇ ਰਸਨਾ ਤੋਂ ਬਸ ਘੁੰਮ ਜਾਂਦਾ ਹੈ, ਰਸਨਾ ਤੇ ਆਉਂਦਾ ਹੈ, ਰਸਨਾ ਤੋਂ ਬਾਹਰ ਨਿਕਲ ਜਾਂਦਾ। ਇਹ ਨਹੀਂ ਕਿ ਬਾਣੀ ਅੰਦਰ ਨਹੀਂ ਜਾਏਗੀ, ਪੜਿਆ ਪੜਿਆ ਅੰਦਰ ਤੇ ਜਾਏਗੀ, ਅੰਦਰ ਭਰਿਆ ਹੀ ਗਲ ਤੱਕ ਹੈ ਪਿਆ, ਗਲੇ ਤੱਕ ਭਰਿਆ ਹੋਇਆ। ਤਾਂ ਜਦੋਂ ਅੰਦਰੋਂ ਕੁਝ ਨਾ ਕੁਝ ਅਸੀਂ ਚਾਰ ਕਿਤਾਬਾਂ ਕੱਢਾਂਗੇ ਨਾ ਵਿੱਚੋਂ ਗੰਦ ਦੀਆਂ, ਤੇ ਫਿਰ ਕਿਤੇ ਜਪਜੀ ਸਾਹਿਬ ਅੰਦਰ ਜਾਣਾ ਸ਼ੁਰੂ ਹੋਵੇਗਾ। وہ پڑھیا وسدا ہے اندر. اس کر کے اج دے آدمی نو ویسے تاں پہلاں بھی یتن کرنا چاہیدا ہے کہ جنہ پشواں نو سارا دن گھا پٹھے پاؤندا ہے انہاں دے پیراں نو ہتھ لائے بھی جیون دی جاچ دسو جیونا کیویں ہے, نہیں تو دا اپنا کوئی جیون نہیں رہا. اس کر کے بچن کہندے او دے حکم نو کوئی ٹال نہیں سکدا, چیری جاں کی نہ پھرے صاحب سو پروان, چیری جس کی چلنا میر ملک سالار. چیری دے ارتھ نے حکم, یہ سارا کچھ وہ حکم وچ ہے. سوتنترتا آدمی نو ضرور ہے پر سرے تے جا کے انہیں ایک ہتھ لا دیتا, حد لا دیتی, جنوں کہندے نے تو جنی مرضی دور چلا جا رب دے ہتھ بڑے لمبے نے, کتھے کو جائے گا, جتھے مرضی چلا جا. کسے آدمی نو کسے دسیا سی تیری موت آ گئی, اینے دن تک تیری موت ہے, تے جڑے پنڈ وچ رہندا سی نا انہیں کیا بھی موت ایتھے ہی آنی ہے نا, تا میں پنڈ چھڈ جانا. چلاکی ورت لئی سیاں کیویں دا اوہدا سسٹم ہے, تا کہندے اس نے اپنا سارا دھن لا کے بڑا تیز ایک گھوڑا خریدیا جدی سپیڈ بہت سی, او دے اتے چڑھ کے انہیں دن رات پجایا, دس دن رہندے سن اوہدی موت وچ جن نے دسیا سی. دساں دن بعد کئی میل سفر کر کے سینکڑے میل دور چلا گیا, تو ہن بڑا خوش کہندا ہے ہن رب کی کرے گا, کیونکہ انہوں تے اس پنڈ دا ہی پتا ہے نا جتھے میں جمیا سی جنم ہویا سی, انہوں تے اس گھر دا ہی پتا ہے نا جتھے میں رہندا سی. بڑا ہسیا زور دی, بڑا خوش ہویا, گرمی سی ایک رخ دے تھلے بیٹھ گیا, رخ دے تھلے آرام کرن لگا. کہندے اتھے چاڑیاں دے پچھوں ایک منک پرگٹ ہویا, آواز آئی, انہیں پوچھا توں کون ہے, کہن لگا میں تیری موت ہاں. ایتھے کیویں آ گیا, کہن لگے میں تا تینوں دسیا سی بھئی تیری موت آن والی, ایتھوں دوڑ جا کیونکہ تیری موت ایتھے ہونی سی اس رخ دے تھلے, میں تینوں ایتھے لیاونا سی, تینوں میں کیا سی بھی ایتھوں نکل جا بچ سکنا ہے, پہلا تینوں اتوں میں ہی پجایا ہے, اس لیے ہوں جتھے تو آنا سی نا اتے آ گیا, کتھے کو جائے گا دس, کدھر چلا جائے گا. وہ ہاتھ بہت لمبے نے, لوگ تو کئی باری کہندے نا سرکاراں دے ہاتھ بڑے لمبے ہوندے, سرکاراں دے اتے ایک ہور بھی سرکار ہے جتھے جہدے ہاتھ اس تو بھی لمبے نے. سو پادشاہ شاہ پادشاہب نانک رہن رجائی, جڑے کہندے سن ساڈے گھر وچ ہوا نہیں لنگ سکدی, اس ہوا نے سب کچھ کر دیتا, جڑی ہوا نہیں سی لنگدی وچوں ہی ہو گیا سارا کچھ. کیویں ہویا؟ اس نو کہندے کہ او دا حکم بڑا اٹل ہے, او دے اگے چکنا چاہیدا, جو تس پاوے نانکا سائی پلی کار, او کار ہی چنگی جو اس نو چنگی لگدی ہے, او ہی کار چنگا. اس کر کے یہ ادھا سلوک جہا ہے آپ کل دے دیوان وچ سانجا کریں گے. آو ایک دو منٹ واسطے سارے نے گرو شبد نال جڑن دا یتن کرنا ہے, اچھی آواز وچ بولنا واہے گرو واہے گرو واہے گرو.